Bane kandana guri amar das hirday net tyamo shri gur ram das guna Guru Arjuna Bighnan ke Nashak Bighnan ke Har Gobind Shubh Sumat Parka Shri Har Rai Namo Kar Jori Namo Kar Shri Har Krishna Manau Bahori Teg Bahadur Par Ji Param Kirpala Shri Guru Gobind Singh Taron tara par puna puna sisa ji puna puna Banda barang bar jag
disa
Jis mein amrit gyan hai manak bhagat vah Shri Guru Granth Sahib Yudhad Bando
Kare Anura
Ek Ankara Sat Guru Teh Prasad Sach Vahe Guru Ji Ki
Fateh
Bighan Binasan
Soe
Vahe Guru Ji Ki Fateh
Bighan Binasan
Soe
Vahe Guru Sahib Ji Dohara Ji Ko Akhay Prashan Yeh सब कही बिराड़न बात सतगुर बचन फाहे भयो कित मुयो कपूरो पांत
वाहे गुरु जी का खालसा वाहे गुरु जी की फतेह परम सम्मान योग चवर शतर तख्त दे मालक वालिये कुलालम राजान राज पानान पान देवान देव उपमा महान साहिब श्री गुरु तेग बहादुर महाराज सच्चे पातशाह जी के चरण शो पावन मुबारक स्थान साहिब धन श्री गुरु ग्रंथ साहिब महाराज सच्चे पातशाह जी की पावन निगी गोद दे अंदर उपस्थित सत्संगी जनों सतगुरु महाराजियों की पावन पवित्र हजूरी अंदर नेम सहित प्रेम सहित शहनशाह जी के पावन पवित्र मुबारक स्थान दी हाजरी पर रहे हो जिस तरह सत्कार योग पट साहिबान ने बचन उच्चारण कीते हन के हे धन गुरु रामदास आप जी दे पावन पवित्र दरबार दे अंदर गुरसिख प्यारे इस प्रकार सुशोभित हुंदे हन कि जिस प्रकार फुल्लां तो मकरंद चूसन दे वास्ते जड़े अल हन भवरे हन जाके मंडराउंदे हन केवल फुल्लां दे ऊपर सेवक सिख सदा अत लूबत अल समूह जो कुसुम सुबासे शोभदे हन किथे फुल्लां दे दुआले विद्यमान गुर आप थप्यो थिर साचो तख्त गुरु रामदास शहनशाह जियों के पावन मुबारक दरबार दे अंदर पावन पवित्र हरजस गुरबाणी कीर्तन सरवण करन वास्ते ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਨੇਮ ਸਹਿਤ ਪ੍ਰੇਮ ਸਹਿਤ ਸ਼ਹਿਨਸ਼ਾਹ ਜਿਉਂ ਕਿ ਪਾਵਨ ਪਵਿੱਤਰ ਦਰਬਾਰ ਦੀ ਆਪ ਹਾਜ਼ਰੀ ਭਰ ਰਹੇ ਹੋ ਜਿੱਥੇ ਕੱਲ੍ਹ ਦਿਆਂ ਦੀਵਾਨਾਂ ਦੌਰਾਨ ਸਤਿਕਾਰਯੋਗ ਗਿਆਨੀ ਜੀ ਹੁਣਾਂ ਪਾਸੋਂ ਪਾਵਨ ਮੁਬਾਰਕ ਕਥਾ ਵਿਚਾਰ ਸਰਵਣ ਕੀਤੀ ਸੀ। ਸੰਨ 1761 ਦਾ ਜੋ ਪ੍ਰਸੰਗ ਚੱਲ ਰਿਹਾ ਹੈ, ਵੱਡੇ ਘੱਲੂ ਘਾਰੇ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਹਨ, ਗੁਰਬਾਣੀ ਦਾ ਬਚਨ ਹੈ ਨਾ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਇੱਕ ਕੁਦਰਤ ਦਾ ਨੇਮ ਹੈ ਵੀ ਸੁਖ ਵੇਲੇ ਸੰਗੀ ਬਹੁਤ ਨੇ, ਸੁਖ ਦੇ ਮਿੱਤਰ ਬਹੁਤ ਨੇ, ਦੁੱਖ ਦੇ ਮਿੱਤਰ ਕੋਈ ਨਹੀਂ ਹੁੰਦੇ। ਇੱਕ ਪਾਸੇ ਤਾਂ ਖਾਲਸੇ ਦੇ ਉੱਪਰ ਬਹੁਤਾਤ ਵਿੱਚ ਇੱਕ ਵੱਡੀ ਮਾਰ ਵੱਜੀ ਹੈ, ਇੱਕ ਬੜਾ ਵੱਡਾ ਨੁਕਸਾਨ ਜੋ ਕੌਮ ਦਾ ਇੱਕ ਦਿਨ ਦੇ ਅੰਦਰ ਹੋਇਆ, 40-50 ਹਜ਼ਾਰ ਦੇ ਕਰੀਬ ਕਰੀਬ ਲਾਸ਼ਾਂ ਦੇ ਸੱਥਰ ਵਿਛ ਗਏ, ਪਰਿਵਾਰਾਂ ਦੇ ਪਰਿਵਾਰ ਵਿਛੜ ਗਏ, ਬਾਲ ਬੱਚੇ ਇਸਤਰੀਆਂ ਬੁੱਢੇ ਨੌਜਵਾਨ, ਇੱਕ ਵੱਡਾ ਕੌਮ ਦਾ ਨੁਕਸਾਨ ਹੋਇਆ। ਆਪਣਾ ਬਚਾਅ ਕਰਦੇ ਕਰਦੇ ਗੁਰਸਿੱਖ ਪਿਆਰੇ ਮਾਲਵੇ ਨੂੰ ਲੰਘ ਗਏ, ਅਗਾਂਹ ਜਾ ਕੇ ਬਰਾੜਾਂ ਨਾਲ ਮੇਲ ਹੋ ਗਿਆ। ਕਿੱਥੇ ਤਾਂ ਇੱਕ ਪਾਸੇ ਜੀਆਂ ਆ ਕਹਿਣਾ ਸੀ, ਜਾਂ ਉਸ ਵਕਤ ਜਿਹੜੇ ਜ਼ਖਮ ਸਨ ਮਲਮ ਪੱਟੀ ਕਰਨ ਦਾ ਫਰਜ਼ ਬਣਦਾ ਸੀ, ਪਰ ਉਹਨਾਂ ਨੇ ਵੀ ਦੁਸ਼ਮਣਾਂ ਵਾਲੀ ਸ਼ਰੀਕਾਂ ਵਾਲੀ ਕਰ ਵਿਖਾਈ। ਪਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ, ਜਿਨ੍ਹਾਂ ਨੂੰ ਓਟ ਤੇ ਆਸਰਾ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਨੂੰ ਆਸਰਾ, ਸਭੋ ਭੱਜੈ ਆਸਰਾ, ਭਾਵੇਂ ਸਾਰੇ ਆਸਰੇ ਨੱਠ ਜਾਣ, ਜਿਨ੍ਹਾਂ ਨੇ ਇੱਕ ਦਾ ਉਸ ਪਰਿਪੂਰਨ ਪਰਮਾਤਮਾ ਦਾ ਆਸਰਾ ਰੱਖ ਲਿਆ, ਫਿਰ ਸਾਰੀ ਢੋਈ ਆਪ ਹੀ ਲੱਗ ਜਾਂਦੀ ਹੈ। ਜਿਸ ਪ੍ਰਕਾਰ ਬਰਾੜਾ ਨੇ ਗਿਲਜੀਆਂ ਵਾਲਾ ਰੂਪ ਭੇਸ ਬਣਾ ਕੇ ਗੁਰੂ ਕੇ ਖਾਲਸੇ ਦੇ ਉੱਪਰ ਹਮਲਾ ਕੀਤਾ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਰੁਕ ਕੇ ਲੱਗੇ ਕਹਿਣ, ਉਹ ਪਿਛਾਂ ਵੇਖੋ ਤਾਂ ਸਹੀ ਵੀ ਹਮਲਾ ਕੀਤਾ ਕਿੰਨੇ ਹੈ, ਇੰਨੀ ਦੂਰ ਤਾਂ ਗਿਲਜੇ ਆ ਹੀ ਨਹੀਂ ਸਕਦੇ ਜਿੰਨੀ ਦੂਰ ਆਪਾਂ ਆ ਗਏ ਹਾਂ ਧਰਤੀ ਤੇ ਦੂਸਰੇ ਕੋਨੇ ਤੇ, ਇੰਨੀ ਦੂਰ ਮਾਰੂਥਲ ਦੇ ਅੰਦਰ ਇੰਨੀ ਦੂਰ ਨਹੀਂ ਆ ਸਕਦੇ ਗਿਲਜੇ। ਰੁਕੇ ਫਿਰ ਉਹਨਾਂ ਨੇ ਜਦੋਂ ਦੋ ਹੱਥ ਕੀਤੇ, ਵੇਖਿਆ ਵੀ ਇਹ ਤਾਂ ਕਹਾਣੀ ਕੁਝ ਹੋਰ ਹੈ। ਫਿਰ ਸਾਧ ਸੰਗਤ ਜੀ ਉਹ ਆਪਸ ਦੇ ਅੰਦਰ ਗੁਰੂ ਕੇ ਖਾਲਸੇ ਤੇ ਬਰਾੜਾਂ ਦਾ ਆਪਸੀ ਮੇਲ ਇਤਫਾਕ ਉਸ ਥਾਂ ਤੇ ਹੋਇਆ ਹੈ ਜੋ ਅੱਜ ਦੇ ਲੜੀਵਾਰ ਕਥਾ ਦੇ ਪ੍ਰਸੰਗ ਹਨ। ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਵਾਪਰੀ ਇੱਕ ਘਟਨਾ ਕਵੀ ਜੀਆਂ ਨੇ, ਭਾਈ ਰਤਨ ਸਿੰਘ ਭੰਗੂ ਜੀਆਂ ਨੇ ਅੰਕਿਤ ਕੀਤੀ ਕਿ ਕਪੂਰੇ ਦੀ ਮੌਤ ਦਾ ਕਾਰਨ ਕੀ ਬਣਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਬੋਲੇ ਹੋਏ ਬੋਲ, ਅੰਡ ਬਨਾਸੀ ਜੇਰ ਬਨਾਸੀ ਉਤਪਜ ਸੇਤ ਬਨਾਦਾ, ਸਾਹਿਬ ਦੇ ਪਾਵਨ ਪਵਿੱਤਰ ਬੋਲ ਕਿ ਗਿਰ ਭਾਵੇਂ ਜਿਤਨਾ ਵੀ ਇਹ ਦਿਸਣ ਵਾਲਾ ਨਾਸ਼ਮਾਨ, ਇਹ ਸਭ ਨਾਸ਼ਮਾਨ ਹੋ ਸਕਦਾ ਹੈ, ਪਰ ਗੁਰੂ ਦੇ ਬੋਲੇ ਬੋਲ, ਸਾਹਿਬ ਦੇ ਬੋਲੇ ਬੋਲ, ਸਾਧ ਬਚਨ ਟਲਾਦਾ, ਜਿਹੜੇ ਸਾਧ ਦੇ ਬੋਲੇ ਹੋਏ ਬੋਲ ਹਨ, ਉਹ ਕਦੇ ਨਿਸ਼ਫਲ ਖਾਲੀ ਨਹੀਂ ਜਾਂਦੇ। ਇਸੇ ਕਰਕੇ ਜਿਹੜੇ ਮਹਾਂਪੁਰਸ਼ ਗੁਰੂ ਸਾਧੂ ਲੋਕ ਬਹੁਤ ਘੱਟ ਬੋਲਦੇ ਹਨ ਕਿ ਰਸਨਾ ਤੋਂ ਬੋਲੇ ਹੋਏ ਬੋਲ ਕਦੇ ਖਾਲੀ ਨਹੀਂ ਜਾਂਦੇ ਬਾਹਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਵਾਪਰੀ ਹੋਈ ਇਹ ਘਟਨਾ, ਭਾਈ ਰਤਨ ਸਿੰਘ ਜੀ ਭੰਗੂ ਸੰਗਤ ਦੇ ਨਾਲ ਸਾਂਝ ਪਾ ਰਹੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਲੜੀਵਾਰ ਕਥਾ ਪ੍ਰਸੰਗ ਆਪਾਂ ਇੱਥੋਂ ਆਰੰਭ ਕਰੀਏ। ਸ਼ਰਧਾ ਭਾਵਨਾ ਇਕਾਗਰਤਾ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਜੇ ਕੋ ਆਖੇ ਪ੍ਰਸ਼ਨ ਇਹ ਸਭ ਕਹੀ ਬਿਰਾੜਨ ਬਾਤ।
ਹੇ ਭਾਈ, ਜੇ ਕੋਈ ਮੇਰੇ ਕੋਲ ਪੁੱਛ ਕਰੇ ਜਾਂ ਸੁਣੇ, ਜੋ ਬਰਾੜਾਂ ਦਾ ਪ੍ਰਸੰਗ ਹੈ ਉਹ ਮੈਂ ਸੰਗਤ ਨਾਲ ਆਪ ਨਾਲ ਸਾਂਝਾ ਕੀਤਾ ਹੈ।
ਸਤਿਗੁਰ ਬਚਨ ਫਹਿ ਭਇਓ ਕਿਤ ਮੁਇਓ ਕਪੂਰੋ ਭਾਂਤ।
ਜੋ ਕਪੂਰਾ ਸੀ ਕਿਸ ਪ੍ਰਕਾਰ ਉਹ ਫਾਹੇ ਕਿਵੇਂ ਟੰਗਿਆ ਗਿਆ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਧਰ ਪਿਤਾ ਮਹਾਰਾਜੀਆਂ ਦੇ ਜਿਹੜੇ ਬਚਨ ਸਨ ਉਹ ਕਿਸ ਪ੍ਰਕਾਰ ਪੂਰੇ ਹੋਏ।
ਚੌਪਈ ਅਬੈ ਕਪੂਰੈ ਮੌਤ ਬਤਾਊਂ।
ਹੁਣ ਮੈਂ ਸੰਗਤ ਜੀ ਆਪ ਜੀਆਂ ਦੇ ਨਾਲ ਕਪੂਰੇ ਦੀ ਮੌਤ ਦਾ ਕਾਰਨ ਸਾਂਝਾ ਕਰਦਾ ਹਾਂ।
ਜਿਮ ਭਇਓ ਬਚਨ ਸੋ ਪ੍ਰਸੰਗ ਸੁਣਾਉ।
ਜਿਸ ਪ੍ਰਕਾਰ ਉਹ ਬਚਨ ਹੋਇਓ ਮੈਂ ਪ੍ਰਸੰਗ ਆਰੰਭ ਕਰਦਾ ਹਾਂ।
ਜਬ ਸਤ ਗੁਰ ਗਏ ਕੋਟ ਕਪੂਰੇ।
ਸਾ ਸੰਗਤ ਜੀਓ ਜਦੋਂ ਕਲਗੀ ਧਰਮਾ ਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਦੀ ਗੜੀ ਤੋਂ ਨਿਕਲ ਕਰਕੇ ਮਾਛੀਵਾੜੇ ਦੇ ਜੰਗਲਾਂ ਅੰਦਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਗਾਉਂਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜ਼ਫਰਨਾਮਾ ਲਿਖ ਕੇ ਭੇਜਿਆ। ਉਸ ਤੋਂ ਉਪਰੰਤ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਟਕਪੁਰੇ ਪਹੁੰਚੇ ਹਨ।
ਮਿਲਿਓ ਕਪੂਰੇ ਦਿਲ ਕਰ ਉਰੇ।
ਭਾਈ ਕਪੂਰਾ ਦਿਲ ਦੇ ਅੰਦਰ ਥੋੜਾ ਨਾ ਉਰੇ ਭਾਵ ਖੋਟ ਕਰਕੇ ਮਹਾਰਾਜ ਜੀਆਂ ਨੂੰ ਮਿਲਿਆ। ਸਤਿਗੁਰੂ ਜੀਆਂ ਨੂੰ ਮਿਲਣਾ ਸਾਧ ਸੰਗਤ ਜੀਓ, ਇੱਕ ਤਾਂ ਜਿਵੇਂ ਆਪਾਂ ਪਿੱਛੇ ਕਈ ਵਾਰ ਲੜੀਵਾਰ ਪ੍ਰਸੰਗਾਂ ਵਿੱਚ ਵੀ ਸਰਵਣ ਕੀਤਾ ਹੈ ਕਿ ਮਹਾਰਾਜ ਜੀਆਂ ਨੂੰ ਕਿਸ ਪ੍ਰਕਾਰ ਮਿਲਿਆ ਜਾਏ। ਇਹ ਤਾਂ ਬਾਹਰੀ ਭੇਟਾ ਹੈ, ਕੋਈ ਪੈਸੇ ਲੈ ਕੇ ਆਏ, ਕੋਈ ਕਿਸੇ ਪ੍ਰਕਾਰ ਦੀਆਂ ਕੋਈ ਰਸਤਾਂ ਬਸਤਾਂ ਲੈ ਕੇ ਆਏ, ਸ਼ਹਿਨਸ਼ਾਹ ਵਾਸਤੇ ਸੁੰਦਰ ਰੁਮਾਲੇ ਲੈ ਕੇ ਆਏ, ਇਹ ਬਾਹਰੀ ਭੇਟਾਵਾਂ ਹਨ। ਪਰ ਵੱਡੀ ਭੇਟਾ ਕੀ ਹੈ? ਪ੍ਰੇਮ ਸਹਿਤ ਗੁਰੂ ਨੂੰ ਮਿਲਣਾ, ਪੂਰਨ ਪ੍ਰੀਤ ਦੇ ਨਾਲ, ਪ੍ਰੀਤ ਤੇ ਤਥਾ ਪ੍ਰਤੀਤ ਦੇ ਨਾਲ ਗੁਰੂ ਨੂੰ ਮਿਲਣਾ। ਭਾਈ ਮੈਂ ਗੁਰੂ ਨੂੰ ਮਿਲਣ ਚੱਲਾ ਹਾਂ, ਭਾਈ ਮੇਰਾ ਆਹ ਜੀਵਨ ਦਾ ਕੰਮ ਹੈ, ਮੈਂ ਸਤਿਗੁਰੂ ਜੀਆਂ ਦੇ ਨਾਲ ਆਪਣੇ ਦਿਲ ਦਾ ਦੁੱਖ ਸਾਂਝਾ ਕਰਾਂਗਾ, ਦਿਲ ਦੀ ਗੱਲ ਸਾਂਝੀ ਕਰਾਂਗਾ, ਅਤੇ ਇਹ ਇੰਨੀ ਪ੍ਰਤੀਤ ਹੋਵੇ ਹਿਰਦੇ ਅੰਦਰ ਕਿ ਸਤਿਗੁਰੂ ਮੇਰਾ ਇਹ ਦੁਖੜਾ ਸੁਣਦੇ ਹਨ। ਪ੍ਰੀਤ ਤਥਾ ਪ੍ਰਤੀਤ ਨਾਲ ਮਿਲਣਾ। ਪਰ ਜੋ ਕਪੂਰਾ ਸੀ ਸਤਿਗੁਰੂ ਜੀਆਂ ਨੂੰ ਦਿਲ ਊਰੇ ਭਾਵ ਖੋਟੇ ਦਿਲ ਦੇ ਨਾਲ ਮਹਾਰਾਜ ਜੀਆਂ ਨੂੰ ਮਿਲਿਆ।
ਸਤਿਗੁਰ ਕਹਿਓ ਸੁਣ ਸਿੱਖ ਪਿਆਰੇ।
ਮਹਾਰਾਜ ਕਹਿੰਦੇ ਭਾਈ ਕਪੂਰੇ ਨੂੰ ਕਿ ਸਾਡਾ ਗੁਰੂ ਕੇ ਪਿਆਰੇ ਸਿੱਖ ਤੂੰ ਬਚਨ ਸੁਣ।
ਡੇਰਾ ਦੇਹੋ ਹਮ ਕਿਲੇ ਮਜਾਰੇ।
ਮਹਾਰਾਜ ਕਹਿੰਦੇ ਵੀ ਜਿਹੜਾ ਹੁਣ ਸਮਾਂ ਬਣਿਆ ਹੈ, ਪਿੱਛੇ ਫੌਜਾਂ ਲੱਗੀਆਂ ਹੋਈਆਂ ਨੇ ਵਜ਼ੀਰੇ ਦੀਆਂ, ਇਹ ਸਾਰਾ ਸਮਾਂ ਬਣਿਆ ਤੇਰੇ ਕੋਲ, ਆ ਕਿਲ੍ਹਾ ਬਣਿਆ ਹੋਇਆ ਹੈ, ਸਾਨੂੰ ਤੂੰ ਇੱਥੇ ਪੜਾ ਦੇ, ਡੇਰਾ ਦੇ, ਆਪਣਾ ਜਿਹੜਾ ਤੇਰਾ ਕਿਲ੍ਹਾ ਹੈ ਇੱਥੇ ਤੂੰ ਥੋੜ੍ਹੇ ਸਮੇਂ ਦੇ ਵਾਸਤੇ ਸਾਨੂੰ ਰਹਿਣ ਬਸੇਰਾ, ਜਾਂ ਥੋੜ੍ਹੇ ਕੁ ਸਮੇਂ ਵਾਸਤੇ ਸਾਨੂੰ ਪੜਾ ਕਰਨ ਦੇ।
ਤੁਰਕ ਆਵਤ ਹੈ ਹਮਰੀ ਗੈਲੇ।
ਸਾਡੇ ਗੈਲ ਸਾਡੇ ਪਿੱਛੇ ਤੁਰਕ ਪਏ ਆਉਂਦੇ ਹਨ। ਹੁਣ ਉਸ ਤੁਰਕ ਉਹਨਾਂ ਤੁਰਕਾਂ ਦਾ ਮੁਕਾਬਲਾ ਕਰਨ ਵਾਸਤੇ ਜ਼ਰੂਰੀ ਹੈ ਵੀ ਕੋਲ ਸਾਡੇ ਕੋਟ ਜਾਂ ਕੋਈ ਕਿਲ੍ਹਾ ਹੋਵੇ।
ਬਿਨਾਂ ਲੜੇ ਵਹਿ ਰਹਿ ਨਾ ਫੈਲੇ।
ਕਹਿੰਦੇ ਬਿਨਾਂ ਜਦੋਂ ਤੱਕ ਉਹਨਾਂ ਨੂੰ ਸੋਧਾ ਨਾ ਲਾਇਆ ਉਹਨਾਂ ਨੇ ਨਹੀਂ ਹਟਣਾ।
ਬਿਨਾਂ ਗੜੇ ਲੜ ਸਕਿਅਤ ਨਾਹੀ।
ਬਿਨਾਂ ਗੜ ਤੋਂ ਬਿਨਾਂ ਕਿਲ੍ਹੇ ਤੋਂ ਕੋਈ ਲੜਾਈ ਤਿਆਦਕ ਨਹੀਂ ਹੋ ਸਕਦੀ ਜਦੋਂ ਤੱਕ ਸਾਡੇ ਕੋਲ ਆਪਣੇ ਕੋਈ ਸੁਰੱਖਿਅਤ ਟਿਕਾਣਾ ਕਿਲ੍ਹਾ ਨਾ ਹੋਵੇ।
ਲੜੇ ਸ਼ੇਰ ਵੀ ਬੇਲੇ ਮਾਹੀ।
ਸ਼ੇਰ ਵੀ ਆਪਣੇ ਇੱਕ ਘਣੇ ਜੰਗਲ ਦੇ ਅੰਦਰ ਭਾਵ ਉਹਦਾ ਆਪਣਾ ਟਿਕਾਣਾ ਹੁੰਦਾ ਹੈ, ਆਪਣੀ ਉਹਨੇ ਸੁਰੱਖਿਅਤ ਇੱਕ ਸ਼ੇਰ ਨੇ ਵੀ ਥਾਂ ਰੱਖੀ ਹੁੰਦੀ ਹੈ।
ਮੱਧ ਗੜੀ ਹਮ ਕੋ ਤੂੰ ਵਾੜ।
ਕਹਿੰਦੇ ਇਸ ਮੱਧ ਗੜੀ ਭਾਵ ਸਾਨੂੰ ਗੜੀ ਆਪਣੇ ਕਿਲ੍ਹੇ ਦੇ ਅੰਦਰ ਜਾਂ ਜੋ ਤੇਰੇ ਕੋਲ ਇੱਕ ਗੜੀ ਹੈ ਕੋਟ ਰਾਉਣੀ ਕਿਲ੍ਹਾ ਇਤਿਆਦਕ ਹੈ ਇਹਦੇ ਵਿਚਕਾਰ ਮੱਧ ਵਿੱਚ ਸਾਨੂੰ ਟਿਕਾਣਾ ਦੇ।
ਤੁਰਕ ਲੜੈ ਇਹਾਂ ਜਾਵੇ ਹਾਰ।
ਹਾਂ, ਜੇ ਤੁਰਕਾਂ ਨੇ ਬਾਹਰੋਂ ਹਮਲਾ ਕੀਤਾ ਤੁਰਕ ਸਾਡਾ ਫਿਰ ਇੱਥੇ ਮੁਕਾਬਲਾ ਇਤਿਆਦਕ ਨਹੀਂ ਕਰ ਸਕਣਗੇ।
ਸਭ ਰਈਅਤ ਹੋਏ ਤੁਮਰੀ ਆਏ।
ਹਾਂ, ਜਦੋਂ ਫਿਰ ਸਾਡਾ ਮੁਕਾਬਲਾ ਹੋਵੇਗਾ, ਤੁਰਕਾਂ ਦੀ ਫੌਜ ਹਮਲਾ ਕਰੇਗੀ, ਸਾਡੇ ਕੋਲੋਂ ਹਾਰੇਗੀ, ਉਸ ਤੋਂ ਉਪਰੰਤ ਤੇਰੀ ਇਲਾਕੇ ਵਿੱਚ ਸਰਦਾਰੀ ਹੋਵੇਗੀ। ਮਹਾਰਾਜ ਵੇਖੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਵਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਸ਼ਹਿਨਸ਼ਾਹ ਜੀਆਂ ਦੇ ਆਹ ਪ੍ਰਸੰਗ ਸਰਵਣ ਕਰਨੇ ਹਨ, ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਸਾਰਾ ਕੁਝ ਵਾਰ ਕਰਕੇ ਬਾਹਰ ਨਿਕਲਦੇ ਹਨ, ਚਮਕੌਰ ਸਾਹਿਬ ਤੋਂ ਸਾਹਿਬਜ਼ਾਦੇ ਸ਼ਹਾਦਤਾਂ ਦਾ ਜਾਮ ਪੀਂਦੇ ਹਨ, ਅਤੇ ਜਦੋਂ ਉਸ ਤੋਂ ਬਾਅਦ ਦੇ ਜਿਹੜੇ ਪ੍ਰਸੰਗ ਹਨ ਜਿਨ੍ਹਾਂ ਨੇ ਸ਼ਹਿਨਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਥਾਲ ਭਰ ਕੇ ਮੂੰਹੋਂ ਤਾਂ ਨਾ ਕਹਿ ਪਰ ਇਸ਼ਾਰਿਆਂ ਨਾਲ ਕਹਿ ਦਿੱਤਾ ਸ਼ਹਿਨਸ਼ਾਹ ਹੁਣ ਚਲੇ ਜਾਓ, ਵੀ ਜਿੰਨਾ ਚਿਰ ਤੁਸੀਂ ਸਾਡੇ ਕੋਲ ਹੋ ਵੀ ਸਾਡੀ ਜਾਨ ਨੂੰ ਖਤਰਾ ਹੈ। ਕੈਸਾ ਕੈਸਾ ਉਹ ਸਮਾਂ ਆਇਆ ਬਣਿਆ ਹੋਵੇਗਾ ਸਤਿਗੁਰੂ ਮਹਾਰਾਜ ਜੀਆਂ ਦੇ ਉੱਪਰ। ਵੀ ਜਿਨ੍ਹਾਂ ਦੇ ਵਾਸਤੇ ਵੀ ਆਪਣਾ ਆਪ ਸਾਰਾ ਕੁਝ ਵਾਰ ਦਿੱਤਾ, ਅੱਜ ਉਹ ਆਪਣੇ ਕੋਲ ਖਲੋਣ ਵਾਸਤੇ ਵੀ ਥਾਂ ਨਹੀਂ ਦਿੰਦੇ, ਆਪਣੇ ਘਰ ਭਾਵ ਠਹਿਰਨ ਦੇ ਵਾਸਤੇ ਇਹ ਉਹ ਮੁੱਖੋਂ ਭਾਵੇਂ ਨਾ ਕਹਿੰਦੇ ਹੋਣ ਪਰ ਇੰਨਾ ਜ਼ਰੂਰ ਕਹਿੰਦੇ ਨੇ ਵੀ ਮਹਾਰਾਜ ਤੁਸੀਂ ਚਲੇ ਜਾਓ, ਜੇ ਤੁਸੀਂ ਰੁਕ ਗਏ ਤੁਹਾਡੇ ਹੁੰਦਿਆਂ ਸਾਡਾ ਬਾਲ ਬੱਚਾ ਕਹਾਣੀ ਤੁਰਕ ਸਾਰਾ ਪੀੜ ਕੇ ਸੁੱਟ ਦੇਣਗੇ। ਕਪੂਰੇ ਨਾਲ ਵੀ ਇਹੋ ਗੱਲ ਬਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤੇ
ਤੋਹੇ ਦੇਊ ਮੈਂ ਵੱਡ ਦੇਸ਼ ਲਾਏ,
ਮਹਾਰਾਜ ਕਹਿੰਦੇ ਤੈਨੂੰ ਅਸੀਂ ਵੱਡੇ ਇੱਕ ਹਾਕਮ ਬਣਾਵਾਂਗੇ ਇਸ ਇਲਾਕੇ ਦਾ, ਤੇਰੇ ਵੱਲ ਦੀ ਭਾਵ ਸਾਰੀ ਰਈਅਤ ਤੇਰੀ ਹੋਵੇਗੀ, ਮਲਕੀਅਤ ਤੇਰੀ ਬਣ ਜਾਏਗੀ।
ਤਬੈ ਕਪੂਰੇ ਉੱਤਰ ਦਿਓ,
ਮਹਾਰਾਜ ਜੀਆਂ ਨੂੰ ਫਿਰ ਹੁਣ ਖਾਲੀ ਦਿਲ ਸੀ ਮਹਾਰਾਜ ਜੀਆਂ ਨੂੰ, ਕਪੂਰੇ ਨੇ ਉੱਤਰ ਦਿੱਤਾ
ਉਸੀ ਬਚਨ ਤੇ ਉਸ ਮਰਨ ਭਇਓ,
ਬਸ ਜਿਹੜਾ ਉਹਨੇ ਉੱਤਰ ਦਿੱਤਾ ਉਸੇ ਨਾਲ ਉਹਦੀ ਮੌਤ ਦਾ ਕਾਰਨ ਬਣਿਆ।
ਦੋਹਰਾ ਕਪੂਰੇ ਦਿਨ ਖੋਟੇ ਆਏ ਗਏ, ਸਿੱਖਿਓ ਬੇਮੁਖ ਹੋਏ।
ਕਪੂਰੇ ਦੇ ਦਿਨ ਖੋਟੇ ਆ ਗਏ, ਹੋਰ ਗੱਲ ਕੋਈ ਨੀ, ਖੁਦ ਦਿਨ ਜਿਹੜੇ ਦਿਨ ਸਨ ਉਹ ਹੀ ਖੋਟੇ ਹੋ ਗਏ, ਜੋ ਉਹ ਸਿੱਖੀ ਤੋਂ ਬੇਮੁਖ ਹੋ ਗਿਆ।
ਬੇਈਮਾਨੀ ਚਿਤ ਠਈ ਮਤ ਗੜੀ ਲਏ ਗੁਰ ਖੋਹੇ,
ਮਹਾਰਾਜ ਜੀਆਂ ਦੇ ਕੋਲ ਆਣ ਕੇ ਕੱਲਾ ਚਿੱਤ ਦੇ ਅੰਦਰ ਕੀ ਹੋਇਆ ਵੀ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਪੱਕਾ ਟਿਕਾਣਾ ਨਾ ਬਣਾ ਲੈਣ, ਕਿਤੇ ਮਹਾਰਾਜ ਮੇਰਾ ਜੋ ਕੋਟ ਕਿਲਾ ਹੈ ਮੇਰੀ ਇਹ ਗੜੀ ਇਤਿਆਦਕ ਹੈ ਕਿਤੇ ਸਤਿਗੁਰੂ ਪੱਕੇ ਤੌਰ 'ਤੇ ਨਾ ਦੱਬ ਕੇ ਰੱਖ ਲੈਣ, ਕਿਤੇ ਮਹਾਰਾਜ ਜੀਆਂ ਨੂੰ ਅਜਿਹਾ ਕਿਲੇ ਅਜਿਹੇ ਕਿਲਿਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਘਾਟਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਕਿਲਾ ਆਨੰਦਗੜ੍ਹ ਸਾਹਿਬ, ਕਿਲਾ ਤਾਰਾਗੜ੍ਹ ਸਾਹਿਬ, ਕਿਲਾ ਲਹੂਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਾਹਿਬ ਮਹਾਰਾਜ ਜੀ ਆ ਵਸਦੇ ਛੱਡ ਕੇ ਆਏ, ਅਤੇ ਸ਼ਹਿਨਸ਼ਾਹ ਜੀਆਂ ਨੇ ਇਹਦੀ ਨਿੱਕੀ ਜਿਹੀ ਗੜੀ ਦੇ ਉੱਪਰ ਮਹਾਰਾਜ ਜੀਆਂ ਨੇ ਕੋਈ ਕਬਜ਼ਾ ਥੋੜ੍ਹਾ ਕਰਨਾ ਸੀ ਮਹਾਰਾਜ ਜੀਆਂ ਨੇ, ਪਰ ਇਹਦੇ ਚਿੱਤ ਵਿੱਚ ਆ ਗਿਆ, ਕਪੂਰੇ ਦੇ ਚਿੱਤ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਇਹ ਮੇਰੇ ਇਸ ਗੜੀ ਦੇ ਉੱਪਰ ਪੱਕਾ ਸਦੀਮੀ ਤੌਰ 'ਤੇ ਮੱਲ ਨਾ ਬਹਿਣ, ਕਬਜ਼ਾ ਨਾ ਕਰ ਲੈਣ। ਮਹਾਰਾਜ ਜੀਆਂ ਦਾ ਬਚਨ ਵੀ ਆਉਂਦਾ ਹੈ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਕੁਚੱਜੀ ਜੋ ਬਾਣੀ ਦਾ ਸਿਰਲੇਖ ਹੈ, ਸ਼ਹਿਨਸ਼ਾਹ ਜੀ ਉਹਨੇ ਉੱਥੇ ਬਚਨ ਵੀ ਲਿਖੇ, ਕਹਿੰਦੇ ਮੰਦਰ ਮਿੱਟੀ ਸੰਦੜੇ, ਵੀ ਮਾਲਕਾ ਵੀ ਆਹ ਜਿਹੜੇ ਮੰਦਰ ਇਤਿਆਦਕ ਬਣਾਏ ਮਿੱਟੀ ਦੇ, ਮੈਂ ਬਸ ਇਹਨਾਂ ਨੂੰ ਆਪਣਾ ਬਣਾ ਲਿਆ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀ ਇਸ ਭੁੱਲ ਗਿਆ ਨਾ ਆਪਣੀ ਗੜੀ ਦੇ ਮਾਣ ਅਭਿਮਾਨ ਦੇ ਅੰਦਰ, ਆਪਣੇ ਕੋਟ ਕਿਲੇ ਰੋਣੀ ਦੇ ਮਾਣ ਹੰਕਾਰ ਦੇ ਅੰਦਰ ਵੀ ਮਹਾਰਾਜ ਜੀ ਨੇ ਕੋਈ ਪੱਕੇ ਸਦੀਵੀ ਥੋੜ੍ਹਾ ਇੱਥੇ ਟਿਕਣਾ ਹੈ, ਪਰ ਅਹੰਕਾਰ ਆ ਗਿਆ। ਸਤਿਗੁਰੂ ਮਹਾਰਾਜ ਜੀਆਂ ਨੂੰ ਫਿਰ ਬਚਨ ਕਹਿਣ ਲੱਗਾ,
ਚੌਪਈ ਤਬੈ ਕਪੂਰੈ ਐਸੀ ਕਹੀ,
ਕਪੂਰੇ ਨੇ ਸਾਧ ਸੰਗਤ ਜੀਓ ਬੋ ਬੋਲ ਕਹੇ,
ਹਮ ਤੁਰ ਕਨਕੈ ਬੰਦੇ ਅਹੀ,
ਮਹਾਰਾਜ ਵੀ ਮੈਂ ਤਾਂ ਹੈ ਹੀ ਤੁਰਕਾਂ ਦਾ, ਤੁਰਕ ਮੇਰੇ ਉੱਪਰ ਤੁਸੀਂ ਤੁਰਕਾਂ ਦੇ ਵਿਰੋਧ ਵਿੱਚ ਹਮਲਾ ਕਰਨਾ ਹੈ, ਪਰ ਸਤਿਗੁਰੂ ਜੀ ਮੈਂ ਤਾਂ ਤੁਰਕਾਂ ਦਾ ਹੀ ਬੰਦਾ ਹਾਂ, ਤੁਰਕ ਮੇਰੇ ਆਪਣੇ ਹਨ,
ਜੋ ਅਬ ਮਦ ਹਮ ਤੁਮ ਕੋ ਵਾੜੈ,
ਇਹ ਅਸੀਂ ਤੁਹਾਨੂੰ ਇੱਥੇ ਟਿਕਾਣਾ ਦੇ ਦਿੱਤਾ,
ਹਮ ਕੋ ਫੜ ਤੁਰਕ ਫਾਹੇ ਚਾੜੈ,
ਜੇ ਅਸੀਂ ਤੁਹਾਡੀ ਸਹਾਇਤਾ ਕਰ ਦਿੱਤੀ ਤੁਰਕਾਂ ਨੇ ਮੈਨੂੰ ਫਾਹੇ ਚਾੜ ਦੇਣਾ ਹੈ।
ਤਬ ਸਤ ਗੁਰ ਸੁਨ ਬਚਨ ਉਚਾਰੇ,
ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਉਹਦੇ ਬੋਲ ਜਦੋਂ ਸੁਣੇ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਦੇ ਬੋਲੇ ਹੋਏ ਬੋਲ ਸੁਣੇ ਹਨ।
ਅਬ ਕਿਆ ਮਰੈ ਨਾ ਫਾਹੇ ਚਾੜੇ,
ਮਹਾਰਾਜ ਕਹਿੰਦੇ ਵੀ ਹੁਣ ਨਾ ਮਰੇਗਾ ਤੂੰ ਫਾਹੇ ਚੜ ਕੇ। ਜਦੋਂ ਇਹਨੇ ਇੰਨੇ ਬੋਲ ਕਹੇ ਵੀ ਮਹਾਰਾਜ ਜੇ ਮੈਂ ਤੁਹਾਨੂੰ ਟਿਕਾਣਾ ਦੇ ਦਿੱਤਾ ਤੁਰਕ ਮੈਨੂੰ ਫਾਹੇ ਚੜਾਉਣਗੇ, ਮਹਾਰਾਜ ਕਹਿੰਦੇ ਕਿ ਹੁਣ ਨਾ ਤੈਨੂੰ ਫਾਹੇ ਚੜਾਉਣਗੇ ਤੁਰਕ, ਕਿ ਹੁਣ ਬਚੇਗਾ, ਬਚਣਾ ਤੂੰ ਹੁਣ ਵੀ ਨਹੀਂ, ਤੈਨੂੰ ਤੁਰਕਾਂ ਨੇ ਫਾਹੇ ਚੜਾਉਣਾ ਹੈ।
ਸਿੱਖਿਓ ਭੀ ਬੇਮੁਖ ਹੋਏ ਮਰੈ,
ਤੂੰ ਸਿੱਖਿਓ ਵੀ ਬੇਮੁਖ ਹੋ ਕੇ ਮਰਿਆ, ਗੁਰੂ ਵਾਲਾ ਭੀ ਹੋ ਕੇ ਨਾ ਤੂੰ ਰਿਹਾ,
ਤੋ ਭੀ ਤੂੰ ਫਾਹੇ ਚੜ ਮਰੈ,
ਨਾਲੇ ਤੂੰ ਸਿੱਖਿਓ ਵੀ ਗਿਆ ਤੇ ਨਾਲੇ ਤੂੰ ਫਾਹੇ ਵੀ ਚੜਿਆ, ਕੰਮ ਤੇਰੇ ਨਾਲ ਦੋਵੇਂ ਬਣ ਗਏ, ਗੁਰੂ ਤੋਂ ਬੇਮੁਖ ਵੀ ਹੋਇਆ ਤੇ ਮੌਤ ਦਾ ਕਾਰਨ ਵੀ, ਜਿਹੜੀ ਤੇਰੀ ਮੌਤ ਦਾ ਕਾਰਨ ਕੁਦਰਤੀ ਮੌਤ ਨਹੀਂ, ਆਪਣੀ ਮੌਤ ਨਹੀਂ, ਬਲਕਿ ਤੂੰ ਫਾਹੇ ਚੜ ਕੇ ਮਰੇਗਾ।
ਦੋਹਰਾ ਯੋ ਕਹਿ ਸਤਿਗੁਰ ਤੁਰ ਗਏ ਦਿਨ ਭਏ ਕਿਤਕ ਬਿਤਾਏ।
ਸ਼ਹਿਨਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਬਚਨ ਕਰਕੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਨੂੰ ਗੁਰਦੇਵ ਮਹਾਰਾਜ ਜੀਆਂ ਨੇ ਚਾਲੇ ਪਾਏ। ਇਸ ਪ੍ਰਕਾਰ ਸਮਾਂ ਬਤੀਤ ਹੋਇਆ।
ਜਿਮ ਚੜ ਫਾਹੈ ਸੋ ਮੋਇਓ ਸੋ ਮੈਂ ਦਿਓ ਬਤਾਏ।
ਸਾਧ ਸੰਗਤ ਜੀਓ, ਇੱਥੇ ਭਾਈ ਰਤਨ ਸਿੰਘ ਭੰਗੂ ਸਾਹਿਬ ਲਿਖਦੇ ਨੇ, ਸੰਗਤ ਨਾਲ ਸਾਂਝ ਪਾ ਰਹੇ ਨੇ। ਕਹਿੰਦੇ ਭਾਈ, ਜਿਵੇਂ ਫਿਰ ਕਪੂਰੇ ਦੀ ਮੌਤ ਆਈ, ਉਹ ਮੈਂ ਆਪ ਜੀਆਂ ਦੇ ਨਾਲ ਸਰਵਣ ਕਰਾਉਂਦਾ ਹਾਂ।
ਚੌਪਈ ਹਾਕਮ ਈਸਾਇਓ ਖਾਨ ਕਹਾਏ।
ਇੱਕ ਮੰਝ ਰੰਗੜ ਹਾਕਮ ਈਸਾਏ ਖਾਨ ਈਸਾ ਖਾਨ ਆਪਣੇ ਆਪ ਨੂੰ ਕਹਾਇਆ।
ਮੰਝ ਰੰਗੜ ਤਿੰਨ ਕੋਟ ਬਣਾਏ।
ਕਹਿੰਦੇ ਉਹਨੇ ਇੱਕ ਮੰਝ ਰੰਗੜ ਭਾਵ ਇੱਕ ਉਹਨੇ ਕਿਲਾ ਇੱਕ ਕੋਟ ਬਣਾਇਆ।
ਹੋਣੀ ਨੇੜੇ ਕਪੂਰੇ ਆਈ।
ਕਪੂਰੇ ਦੀ ਜਿਹੜੀ ਹੋਣੀ ਸੀ ਨਾ, ਕਪੂਰੇ ਦੀ ਉਹ ਮੌਤ ਜਿਹੜੀ ਦਿਨੋ ਦਿਨ ਨੇੜੇ ਪਈ ਆ ਰਹੀ ਸੀ।
ਦੀਏ ਘੋੜੇ ਉਨਈ ਸੇ ਮੁਲਵਾਈ।
ਕਪੂਰਾ ਹੁਣ ਘੋੜਿਆਂ ਦਾ ਸੌਦਾਗਰ ਸੀ, ਵਪਾਰ ਕਰਦਾ ਸੀ। ਕਦੀ ਇਧਰੋਂ ਘੋੜੇ ਭਾਵ ਲੈ ਕੇ ਜਾਣੇ ਕਿਸੇ ਕੋਲ, ਭਾਵ ਵੇਚ ਦੇਣੇ, ਕਿਤੋਂ ਉਧਰੋਂ ਖਰੀਦਣੇ ਕਿਸੇ ਦੂਸਰੇ ਥਾਂ ਵੇਚ ਦੇਣੇ। ਇਹਨੇ ਈਸਾ ਖਾਂ ਨੂੰ ਭਾਵ ਮੰਝ ਰੰਗੜ ਨੂੰ ਇਹਨੇ ਘੋੜੇ ਵੇਚੇ ਹਨ।
ਇਸੇ ਟੋਂਬੂ ਉਸ ਦੁਆਬੈ ਕੀਆ।
ਇਸੇ ਨੇ ਇਹਨੂੰ ਟੋਂਬੂ ਕਰ ਦਿੱਤਾ, ਹੁੰਡੀ ਕਰ ਦਿੱਤੀ ਇਹਨੂੰ। ਹੁੰਡੀ ਭਾਵ ਵੇਖ ਸੱਜਣਾ, ਪੈਸਾ ਹੁਣ ਤਾਂ ਜੇ ਹੈ ਨਹੀਂ, ਪਰ ਲਿਖਤ ਮੈਂ ਇੰਨੀ ਕਰ ਦਿੰਦਾ ਵੀ ਮੈਂ ਦੁਆਬਾ ਉਗਰਾਉਣਾ ਹੈ। ਇਸੇ ਨੇ ਕਿਹਾ ਵੀ ਮੈਂ ਦਰਿਆ ਪਾਰ ਕਰਕੇ ਮੈਂ ਦੁਆਬਾ ਉਗਰਾਵਾਂਗਾ, ਉਸ ਤੋਂ ਬਾਅਦ ਜਿਹੜਾ ਤੇਰਾ ਜਿੰਨਾ ਮਾਮਲਾ ਹੋਵੇਗਾ, ਪੈਸਾ ਇਤਿਆਦਕ ਹੋਵੇਗਾ, ਘੋੜਿਆਂ ਦਾ ਜਿੰਨਾ ਤੇਰਾ ਮੁੱਲ ਬਣਿਆ, ਮੈਂ ਤੈਨੂੰ ਟੋਂਬੂ ਕਰ ਦਿੰਦਾ ਹਾਂ, ਵੀ ਉਸ ਤੋਂ ਬਾਅਦ ਮੈਂ ਤੇਰਾ ਪੈਸਾ ਇਹ ਉਤਾਰ ਦੇਵਾਂਗਾ।
ਲੈਣ ਦਾਮ ਵਹਿ ਪਾਰੈ ਥੀਆ।
ਉਹ ਕਹਿੰਦੇ ਭਾਵ ਈਸਾ ਖਾਂ ਜਿਹੜਾ ਆਪ ਸੀ ਉਹ ਉਗਰਾਈ ਕਰਨ ਵਾਸਤੇ ਦਰਿਆ ਤੋਂ ਪਾਰ ਹੋਇਆ।
ਉਸੇ ਹੋਣੀ ਨੇ ਆਣ ਦਬਾਇਆ।
ਉਹਨੂੰ ਹੋਣੀ ਨੇ ਆਣ ਕੇ ਦਬਾਇਆ ਹੈ।
ਉਸੇ ਪਾਪ ਦਿਲ ਅੰਦਰ ਆਇਆ।
ਉਹ ਤਾਂ ਈਸਾ ਖਾਂ ਆਪ ਤਾਂ ਅਗਾਂ ਗਿਆ ਤੇ ਕਪੂਰਾ ਵੀ ਮਗਰੇ ਉਹਦੇ ਚਲਾ ਗਿਆ। ਕਪੂਰਾ ਵੀ ਜਿਹੜੇ ਪਾਸ ਈਸਾ ਖਾਂ ਭਾਵ ਉਗਰਾਈ ਕਰਨ ਵਾਸਤੇ ਗਿਆ ਸੀ ਨਾ ਜਿੱਧਰ ਜਿੱਧਰ, ਤੇ ਉਹਦੇ ਮਗਰੇ ਕਪੂਰਾ ਵੀ ਚਾਲਾਂ ਮਾਰ ਕੇ ਉਹਦੇ ਮਗਰ ਹੀ ਆ ਗਿਆ।
ਸਾਧ ਚੋਰ ਦੇ ਉਹਾਂ ਲਾਏ।
ਉਹਨੂੰ ਪਤਾ ਸੀ ਵੀ ਅੱਜ ਇਹਦੇ ਕੋਲ ਵੀ ਸ਼ਾਮ ਤੱਕ ਇਹਨੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ ਹੈ, ਜਾਂ ਹਫ਼ਤਾ ਦਸ ਦਿਨ ਹੋ ਗਏ ਨੇ ਵੀ ਫਲਾਣੇ ਫਲਾਣੇ ਇਲਾਕੇ ਅੰਦਰ ਇਹ ਮੰਝ ਰੰਗੜ ਈਸਾ ਇਹ ਭਾਵ ਇਸ ਥਾਂ 'ਤੇ ਉਗਰਾਈ ਪਿਆ ਕਰਦਾ ਹੈ। ਇਹਨੇ ਕਪੂਰੇ ਨੇ ਮਗਰੇ ਸੱਦ ਕੇ ਆਪਣੇ ਜਿਹੜੇ ਬੰਦੇ ਸਨ ਇਹਨੇ ਇਹਦੇ ਮਗਰ ਲਾ ਦਿੱਤੇ ਈਸੇ ਦੇ ਮੰਝ ਰੰਗੜ ਦੇ, ਤੇ ਕੋਲ ਉਹਨਾਂ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਵੀ ਵੇਖੋ ਸੱਜਣੋ ਵੀ ਇਹਨਾਂ ਦੇ ਕੋਲ ਈਸੇ ਦੇ ਕੋਲ ਪੈਸੇ ਨੇ, ਵੀ ਤੁਸੀਂ ਕਿਸੇ ਤਰੀਕੇ ਨਾਲ ਇਹਦੇ ਪੈਸੇ ਇਹਦੇ ਕੋਲੋਂ ਚੋਰੀ ਕਰ ਲਓ, ਤੁਸੀਂ ਇਹਦੇ ਕੋਲੋਂ ਇਹਦੇ ਪੈਸੇ ਜਿਹੜੇ ਹਨ ਇਤਿਆਦਕ ਲੁੱਟ ਲਵੋ।
ਲਈ ਮਾਰ ਸ਼ਾਹੇ ਦਰਬ ਕਢਾਏ।
ਕਹਿੰਦੇ ਇਹਦੇ ਕੋਲ ਜਿੰਨਾ ਇਹਦਾ ਪੈਸਾ ਇਤਿਆਦਕ ਹੈ ਤੁਸੀਂ ਇਹ ਖੋਹ ਲਵੋ।
ਸੋ ਬਹੁ ਪ੍ਰਗਟੀ ਸਿਰੇ ਉਸੇ ਆਈ।
ਪਰ ਜਦੋਂ ਉਹਨਾਂ ਨੇ ਪੈਸੇ ਸਾਰੇ ਉਹਦੇ ਈਸੇ ਦੇ ਪੈਸੇ ਉਹਨਾਂ ਨੇ ਕੱਢ ਲਏ, ਜਦੋਂ ਸਾਰੀ ਫਿਰ ਈਸੇ ਨੇ ਪੜਤਾਲ ਇਤਿਆਦ ਕੀਤੀ, ਵਿੱਚੋਂ ਬੰਦੇ ਇਤਿਆਦਕ ਪਕੜੇ ਗਏ, ਜਦੋਂ ਸਾਰੀ ਗੱਲ ਦੀ ਪੜਤਾਲ ਹੋਈ ਤੇ ਨਾ ਕਪੂਰੇ ਦਾ ਆਇਆ ਵੀ ਕਪੂਰਿਆ ਕੰਮ ਤੂੰ ਕਰਵਾਇਆ ਹੈ, ਜਿਹੜੇ ਸਾਡੇ ਪੈਸੇ ਸਾਡੇ ਨਾਲ ਦੁਆਬੇ ਦੀ ਉਗਰਾਈ ਦੇ ਵੇਲੇ ਜਿਹੜਾ ਸਾਡੇ ਨਾਲ ਇਹ ਕੰਮ ਬਣਿਆ ਸਾਰਾ ਕਪੂਰੇ ਨੇ ਕਰਵਾਇਆ, ਤੂੰ ਕਰਵਾਇਆ ਹੈ।
ਹੋਣੀ ਹੋਏ ਬੋਲੀ ਮੁਹਰ ਖਾਈ।
ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਕਹਿੰਦੇ ਹੋਣੀ ਕਿਤੇ ਟਲਦੀ ਆ, ਹੋਣੀ ਤਾਂ ਸਿਰ ਚੜ੍ਹ ਕੇ ਬੋਲਦੀ ਹੁੰਦੀ ਹੈ, ਹੋਣੀ ਟਲਦੀ ਨਹੀਂ, ਹੋਣੀ ਤਾਂ ਸਿਰ ਚੜ੍ਹ ਕੇ ਬੋਲਦੀ ਆ, ਇਹੋ ਗੱਲ ਇਹਦੇ ਨਾਲ ਬਣੀ।
ਵਾਕ ਸਤ ਗੁਰ ਕੋ ਨਹਿ ਜਾਏ ਖਾਲੀ।
ਪਰ ਵੱਡਾ ਜਿਹੜਾ ਬਚਨ ਸ਼ਹਿਨਸ਼ਾਹ ਜੀਆਂ ਦਾ, ਵਾਕ ਖਾਲੀ ਨਹੀਂ ਜਾਂਦਾ, ਮਹਾਰਾਜ ਜੀਆਂ ਦੇ ਬੋਲੇ ਹੋਏ ਬੋਲ ਸਾਧ ਸੰਗਤ ਜੀਓ ਉਹ ਹਮੇਸ਼ਾ ਸਦੀਵੀ ਅਟਲ ਹਨ।
ਧਰੁਵ ਧਵਲ ਧਰਤੀ ਜਾਏ ਹਾਲੀ।
ਧਰਤੀ ਹਿੱਲ ਸਕਦੀ ਹੈ, ਧਰਤੀ ਮਰਿਆਦਾ ਟੁੱਟ ਸਕਦੀ ਹੈ, ਧਰਤੀ ਦੀ ਧਰਤੀ ਹਿੱਲ ਜਾਏਗੀ ਇੰਨੀ ਭਾਰੀ, ਸਾਰਾ ਕੁਛ ਵਿਨਾਸ਼ਮਾਨ ਹੋ ਜਾਏਗਾ, ਪਰ ਸਾਧ ਦਾ ਬੋਲਿਆ ਹੋਇਆ ਬੋਲ ਕਹਿੰਦੇ ਉਹ ਭਾਈ ਉਹ ਕਦੇ ਖਾਲੀ ਨਹੀਂ ਜਾਂਦਾ।
ਸੋ ਈਸੇ ਖਾਂ ਪਕੜ ਮੰਗਾਇਓ।
ਈਸੇ ਖਾਂ ਨੇ ਹੁਣ ਕਪੂਰੇ ਨੂੰ ਪਕੜ ਮੰਗਵਾਇਆ, ਸੱਦ ਲਿਆ ਉਹਨੂੰ ਈਸੇ ਖਾਂ ਨੇ, ਕਪੂਰੇ ਨੂੰ ਕੋਲ ਬੁਲਾਇਆ।
ਯੋ ਕਹਿ ਕੇ ਉਸ ਫਹਿ ਚੜਵਾਇਓ।
ਯੋ ਕਹਿ ਕੇ ਉਹਦੇ ਮੁੱਖ ਦੇ ਉੱਪਰ ਤੰਬੂਰਾ ਪਾ ਕਰਕੇ ਸਾਧ ਸੰਗਤ ਜੀਓ ओनू कपूरे नू फाहे टंग दिता।
दोहरा इसे गुरु के वाक थो फाहे मौत हुए याहे।
कहिंदे एहो जड़े बोल सन सतगुरु धन गुरु गोबिंद सिंह महाराज जी दे। कवि संतो अपना कवि भाई रतन सिंह जी भंगू अंत दे विच एहो लिखदे ने कहिंदे भाई कारण कुछ भी बनिया होवे पर वड्डी गल है भी शहनशाह जिया दे बोल ही होए सन। कारण बाद विच कुछ भी बनिया होवे पर वड्डी गल जिहड़े सतगुरु महाराज जिया दे बचन सन।
और किसू को दोष न सो फुरयो आहे।
कहिंदे होर भाई किसे नूं केड़ी गल दा दोष देना, इहनूं कपूरे दी मत समत दा कादा दोष देना, उह तां सतगुरु महाराज सच्चे पातशाह जिया दे बचन ही कुछ अजे होए। मत समत तेरा वस स्वामी हम जंत तू पुरख जनतैनी, जन नानक के प्रभ करते स्वामी जो भावै तिवें बुलैनी। मालका तां तेरे हथ खेडां ने सारियां। इहो गल उहनां कही कहिंदे दोष इहदे विच किन्नू दित्ता जाए तां सतगुरु महाराज जीआं दे बोल ही होए।
पिंड रौणी मद उस टंगियो भयो कपूरै नाश।
सा संगत जीओ कोटक पूरा जो कपूरे ने भाव उस थां ते जो कपूरे नूं इक रौणी दे अंदर उस थां ते उहनूं उत्थे टंगिया गया।
रतन सिंह तिमही लिखी जिम सुनी बिरदन कै पास।
भाई रतन सिंह जी कहिंदे मैं जिवें अपने बिरदा कोलो बजुर्गां कोलो जिवें सारा सुनिया है ओ मैं आप संगत जी दे नाल मैं सारी ए वरतांत सांझ पाई है। जिहड़ी थां ते टंगिया गया उस थां ते अज वी इहदी कपूरे दी समाध बनी हुई है रौणी दे अंदर उस थां ते। ते भाई साहब जी इन्हां बराड़ां दा जिहड़ा उस थां ते जिथे पिछे दो तीन अध्याय भाई रतन सिंह भंगू ने बराड़ां दे अंकित कीते हन।
दोहरा अठारह सै अठारवें कल्लू कारे साल।
सम्मत बिक्रमी अठारह सौ अठारह सन सतारा सौ काठ बाठ की जी ईस्वी सन बनता है जोड़ा कल्लूकारा व्डा कल्लूकारा व्डा कल्लूकारा ता करके भी ये अंदर कोपर हीड़े दे अंदर बहुतात विच एक व्डा नुकसान होया। छोटा कल्लूकारा पहला वापर चुका सी कानू वाण की छंब विच उहदे विच थोड़ा घट नुकसान सी पर इहदे विच तां अहमद शाह अब्दाली इन्ना तहिया करके तुरिया सी भी मैं बच्चा का कुछ छड्डना ही नहीं वे दे अंदर। ਇਹ ਬਿਕਰਮੀ 1818 ਦੀ ਬਾਤ ਹੈ।
ਲੂਟ ਬਿਰਾਣਨ ਕੋ ਤਬੈ ਚੜਿਓ ਖਾਲ ਸੋਰਾਲ।
ਹੁਣ ਉਸ ਤੋਂ ਬਾਅਦ ਜਦੋਂ ਇਹ ਸਾਰਾ ਬਰਤਾਂਤ ਇਤਿਆਦਕ ਵਾਪਰਿਆ ਵੱਡੇ ਡੂੰਘੇ ਫੱਟ ਲੱਗੇ ਕੁੱਪਰ ਹੀੜੇ ਸਥਾਨ ਤੇ ਵੱਡੇ ਵੱਡੇ ਨੁਕਸਾਨ ਇਤਿਆਦਕ ਹੋਏ ਇਹ ਦੋ ਤਿੰਨ ਮਹੀਨਿਆਂ ਦੇ ਸਮੇਂ ਦੇ ਅੰਦਰ ਹੀ ਜਦੋਂ ਫਿਰ ਜਿੰਨੇ ਜ਼ਖਮ ਸਨ ਸਾਰੇ ਸੁਰ ਹੋਏ ਸਾਰੇ ਠੀਕ ਹੋਏ ਬਰਾੜਾਂ ਦੇ ਨਾਲ ਦੋ ਹੱਥ ਕੀਤੇ ਉਸ ਤੋਂ ਉਪਰੰਤ
ਚੌਪਈ ਆਲਾ ਸਿੰਘ ਪਹਿ ਸਿੰਘਨ ਆਇਓ।
ਬਾਬਾ ਆਲਾ ਸਿੰਘ ਜਾ ਸਿੰਘਾਂ ਦੇ ਕੋਲ ਉਹ ਵੀ ਮਿਲਿਆ।
ਸਾਥ ਫੁਲਾਇਣ ਸੋ ਲੈ ਧਾਇਓ।
ਫੂਲ ਵੰਸ਼ ਨੂੰ ਨਾਲ ਲੈ ਕੇ ਉਹ ਵੀ ਗੁਰੂ ਕੇ ਸਿੰਘਾਂ ਦੇ ਕੋਲ ਬਾਬਾ ਆਲਾ ਸਿੰਘ ਪਹੁੰਚਿਆ ਹੈ।
ਸਾਥ ਭਾਈ ਕੇ ਲਏ ਚੜਾਈ।
ਭਾਈ ਕਿਆਂ ਨੂੰ ਵੀ ਨਾਲ ਉਹਨਾਂ ਨੇ ਲੈ ਲਿਆ।
ਬੁੱਢਾ ਸਿੰਘ ਗੁਰਬਖਸ਼ ਸਿੰਘ ਥਾਈ
ਜਿਹੜੇ ਬਠਿੰਡੇ ਦੇ ਹਾਕਮ ਇਤਿਹਾਦਕ ਸਨ ਇੱਧਰ ਦੇ ਮਾਲਵੇ ਅੰਦਰ ਵਸਣ ਵਾਲੇ ਸਾਰੇ ਮਲਵਈ ਇਹਨਾਂ ਹਾਕਮਾਂ ਨੇ ਜਾ ਗੁਰੂ ਕੇ ਖਾਲਸੇ ਨੂੰ ਫਤਿਹ ਬੁਲਾਈ।
ਮਲੇਰ ਮਾਰਨ ਉਨ ਦਈ ਸਲਾਹੇ।
ਫਿਰ ਉਹਨਾਂ ਨੂੰ ਉਸ ਤੋਂ ਬਾਅਦ ਸੋਚਿਆ ਵੀ ਹੁਣ ਆਪਾਂ ਮੂੰਹ ਕਿੱਧਰ ਨੂੰ ਕਰਨਾ ਹੈ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਇਹਨਾਂ ਦਿਨਾਂ ਦੇ ਅੰਦਰ ਲਾਹੌਰ ਤੱਕ ਬੈਠਾ ਹੋਇਆ ਸੀ ਚਲਾ ਗਿਆ ਸੀ। ਫਿਰ ਇਹਨਾਂ ਸਾਰਿਆਂ ਨੇ ਸਲਾਹ ਕੀਤੀ ਵੀ ਪਹਿਲਾਂ ਤਾਂ ਉਹਨਾਂ ਨਾਲ ਦੋ ਹੱਥ ਕੀਤੇ ਜਾਣ ਅਹਿਮਦ ਸ਼ਾਹ ਅਬਦਾਲੀ ਨੂੰ ਤਾਂ ਚਲੋ ਵੇਖਾਂਗੇ ਬਾਅਦ ਵਿੱਚ ਜਿਨ੍ਹਾਂ ਨੇ ਸਹਾਇਤਾ ਇਹਨਾਂ ਦੀ ਕੀਤੀ ਪਹਿਲਾਂ ਉਹਨਾਂ ਨੂੰ ਵੇਖ ਲਈਏ ਕਿਉਂਕਿ ਆਪ ਜੀਆਂ ਨੇ ਪਿੱਛੇ ਜਦੋਂ ਗਿਆਨੀ ਜੀਆਂ ਪਾਸੋਂ ਪ੍ਰਸੰਗ ਸਰਵਣ ਕੀਤੇ ਵਿੱਚ ਆਏ ਵੀ ਜਿਸ ਵਕਤ ਗੁਰੂ ਕਾ ਖਾਲਸਾ ਜਾ ਰਿਹਾ ਸੀ ਕੋਪਰ ਹੀੜੇ ਤੋਂ ਇੱਕ ਪਾਸੇ ਮਲੇਰਕੋਟਲੀਆਂ ਨੇ ਦੀਵਾਰ ਬਣ ਕੇ ਗੁਰੂ ਕੇ ਖਾਲਸੇ ਨੂੰ ਰੋਕਿਆ ਅੱਗੋਂ ਰੰਗੜ ਵੀ ਆਏ ਇੱਕ ਪਾਸਿਓਂ ਸਰਹੰਦੀ ਫੌਜ ਦੂਜੇ ਪਾਸਿਓਂ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਇਹ ਰੁਕਦੇ ਨਹੀਂ ਪਏ ਕਿਉਂਕਿ ਗੁਰੂ ਕਾ ਖਾਲਸਾ ਵਹੀਰਾ ਅੰਦਰ ਜਾ ਰਿਹਾ ਸੀ ਨਾ ਬੱਚਿਆਂ ਨੂੰ ਨਾਲ ਲੈ ਕੇ ਅੱਗੇ ਅੱਗੇ ਅਹਿਮਦ ਸ਼ਾਹ ਅਬਦਾਲੀ ਨੇ ਇੰਨੀ ਗੱਲ ਕਹੀ ਵੀ ਇਹਨਾਂ ਨੂੰ ਰੋਕੋ ਕਿਸੇ ਨਾ ਕਿਸੇ ਤਰੀਕੇ ਰੋਕੋ ਜਦੋਂ ਤੁਰਦੇ ਨੇ ਇਹਨਾਂ ਉੱਪਰ ਹਮਲਾ ਨਹੀਂ ਹੁੰਦਾ ਇੱਕ ਪਾਸਿਓਂ ਫਿਰ ਮਲੇਰੀਆ ਨੇ ਵੀ ਇਹਨਾਂ ਦਾ ਸਾਥ ਦਿੱਤਾ ਸਰਹੰਦੀ ਵੀ ਜਿਹੜੀ ਫੌਜ ਆਈ ਹੁਣ ਅੱਜ ਜਦੋਂ ਬਾਬਾ ਆਲਾ ਸਿੰਘ ਫੂਲ ਵੰਸ਼ ਵਾਲੇ ਜਾਂ ਜਿੰਨੇ ਵੀ ਭਾਈ ਕੇ ਇਤਿਆਦਕ ਇਕੱਠੇ ਹੋਏ, ਭਾਈ ਬੁੱਢਾ ਜੀ, ਭਾਈ ਗੁਰਬਖਸ਼ ਇਤਿਆਦਕ ਸਾਰੇ ਜਦੋਂ ਇਕੱਠੇ ਹੋਏ ਤੇ ਇਹਨਾਂ ਸਲਾਹ ਕੀਤੀ ਵੀ ਕਿਉਂ ਨਾ ਆਪਾਂ ਮਲੇਰੀਆ ਨਾਲ ਦੋ ਹੱਥ ਕਰੀਏ।
ਪਠਾਨ ਮਲਵਈਆਂ ਬੈਰ ਸੁਥਾਈ,
ਇਹਨਾਂ ਦਾ ਪਠਾਣਾ ਦਾ ਤਥਾ ਮਲਵਈਆਂ ਦਾ ਇੱਕ ਬੜਾ ਪੁਰਾਣਾ ਭਾਵ ਡੂੰਘਾ ਵੈਰ ਹੈ, ਬੜਾ ਇਹ ਮਲਵੀਆਂ ਮਲਵਈਆਂ ਦੇ ਉੱਪਰ ਬੜਾ ਪਠਾਨ ਜ਼ੁਲਮੋ ਸਿਤਮ ਕਰਦੇ ਨੇ। ਇਹਨਾਂ ਦੇ ਮਾਲ ਪਸ਼ੂ ਟੱਗੇ ਇਤਿਆਦਕ ਖੋਲ ਕੇ ਲੈ ਜਾਂਦੇ ਹਨ।
ਦੌੜ ਚ ਤਰਫ ਲੂਟ ਮਚਾਹੇ,
ਤੇ ਹੁਣ ਆਓ ਇਹਨਾਂ ਉੱਪਰ ਆਪਾਂ ਹਮਲਾ ਕਰੀਏ, ਇਹਨਾਂ ਮਲੇਰੀਆ ਦੇ ਉੱਪਰ।
ਮੁਲਕ ਮਾਰੇ ਉਹਨ ਤੁਰੇ ਅਗਾਹੇ,
ਤੇ ਫਿਰ ਮਲੇਰੀਆ ਨੂੰ ਵੀ ਸੋਧਾ ਲਾ ਕੇ ਸਾਧ ਸੰਗਤ ਜੀ ਗੁਰੂ ਕਾ ਖਾਲਸਾ ਅੱਗੇ ਨੂੰ ਤੁਰਿਆ।
ਸਿੰਘ ਤੁਰੇ ਸਰਹੰਦ ਦਾਏ,
ਜਿਹੜਾ ਧਿਆਨ ਸੀ ਸਰਹੰਦ ਵੱਲ ਧਿਆਨ ਕੁਦਰਤੀ ਆਉਣਾ ਸੀ, ਕਿਉਂਕਿ ਜੈਨ ਖਾਂ ਸੀ ਉਸ ਵਕਤ ਸੰਨ 1761 ਵਿੱਚ ਅਹਿਮਦ ਸ਼ਾਹ ਅਬਦਾਲੀ ਜਾਂਦਾ, ਜੈਨ ਖਾਂ ਨੂੰ ਨੀਯਤ ਕਰਕੇ ਗਿਆ ਸੀ, ਗਿਲਜੀਆਂ ਦੀ ਫੌਜ ਬੈਠੀ ਇੱਥੇ ਵੀ ਸੀ। ਫਿਰ ਜਿਸ ਵਕਤ ਮਾਲਵੇ ਵੱਲੋਂ ਤੁਰੇ ਮਲੇਰੀਆ ਨੂੰ ਸੋਧਾ ਲਾਇਆ, ਉਸ ਤੋਂ ਬਾਅਦ ਗੁਰੂ ਕਾ ਖਾਲਸਾ ਸਰਹੰਦ ਵੱਲ ਇਹਨਾਂ ਨੇ ਮੁੱਖ ਕੀਤਾ।
ਦੇਖ ਬਾਗ ਮੁੜ ਆਏ ਤਾਏ,
ਜਦੋਂ ਫਿਰ ਉੱਥੇ ਹਰੇ ਭਰੇ ਬਾਗ ਵੇਖੇ, ਕਿੱਥੇ ਰਿਹਾ ਗਿਆ ਗੁਰੂ ਕੇ ਖਾਲਸੇ ਤੋਂ, ਕਹਿੰਦੇ ਨੂੰ ਤੇ ਉਜਾੜਨਾ ਹੈ ਸਰਹੰਦ ਨੂੰ। ਵੇਖ ਕੇ ਬਾਗ ਦੁਬਾਰਾ ਫਿਰ ਉਸੇ ਸਰਹੰਦ ਉੱਪਰ ਹਮਲਾ ਕੀਤਾ।
ਹੁਦੀ ਫੌਜ ਜੋ ਸ਼ਹਿਰ ਸਮਾਹੇ,
ਫੌਜ ਇਤਿਹਾਸਕ ਸੀ, ਥੋੜੀ ਫੌਜ ਬਾਕੀ ਰਹਿ ਗਈ ਸੀ, ਜਿੰਨੀ ਕੁ ਫੌਜ ਗੁਰੂ ਕੇ ਖਾਲਸੇ ਨੂੰ ਵੇਖ ਕੇ ਡਰ ਗਈ। ਸਾਧ ਸੰਗਤ ਜੀ, ਮੈਂ ਇੱਥੇ ਬਚਨ ਵਿਚਾਰ ਵਿੱਚ ਆਪ ਜੀ ਨਾਲ ਸਾਂਝ ਪਾਉਂਦਾ ਜਾਵਾਂ ਮਰਾਠਿਆਂ ਦੀ ਤਥਾ ਅਹਿਮਦ ਸ਼ਾਹ ਅਬਦਾਲੀ ਦੀ ਪਾਣੀਪਤ ਵਿੱਚ ਲੜਾਈ ਹੋਈ। ਇਹ ਬੜੀਆਂ ਦੋ ਤਿੰਨ ਜਿਹੜੀਆਂ ਲੜਾਈਆਂ ਨੇ ਬੜੀਆਂ ਮਸ਼ਹੂਰ ਹੋਈਆਂ। ਅਹਿਮਦ ਸ਼ਾਹ ਅਬਦਾਲੀ ਤਥਾ ਮਰਾਠਿਆਂ ਦੀ ਲੜਾਈ ਹੋਈ, ਮਰਾਠਿਆਂ ਦੀ ਇਹਦੇ ਅੰਦਰ ਬੁਰੀ ਤਰ੍ਹਾਂ ਹਾਰ ਹੋਈ। ਕਿਉਂ? ਇੱਕ ਤਾਂ ਮਰਾਠੇ ਆਏ ਸਨ ਦੱਖਣ ਤੋਂ, ਹਿੰਦੁਸਤਾਨ ਦਾ ਦੱਖਣ ਵਾਲਾ ਇਲਾਕਾ ਮਹਾਰਾਸ਼ਟਰਾ ਤੋਂ। ਮਰਾਠਿਆਂ ਨੇ ਕਦੇ ਉੱਤਰ ਵਾਲੀ ਠੰਡ ਨਹੀਂ ਸੀ ਵੇਖੀ। ਅੱਜ ਵੀ ਜਦੋਂ ਆਪਾਂ ਵੇਖੀਏ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਅਸਥਾਨ 'ਤੇ, ਜਿੰਨੀ ਪੰਜਾਬ ਅੰਦਰ ਜਾਂ ਆਪਣੇ ਇਲਾਕੇ ਅੰਦਰ ਠੰਡ ਆ, ਉੱਥੇ ਉਨੀ ਠੰਡ ਨਹੀਂ ਹੈ, ਕੁਦਰਤੀ ਬਾਤ। ਮਰਾਠਿਆਂ ਨੇ ਉੱਤਰ ਵਾਲੀ ਠੰਡ ਨਹੀਂ ਸੀ ਵੇਖੀ। ਜਿਹੜੀ ਲੜਾਈ ਹੋਈ ਸੀ ਇਹ ਹੋਈ ਫਰਵਰੀ ਜਨਵਰੀ ਅਤੇ ਫਰਵਰੀ ਦੇ ਸਮੇਂ ਅੰਦਰ, ਪਾਣੀਪਤ ਦੇ ਮੈਦਾਨ ਅੰਦਰ ਅਬਦਾਲੀ ਦਾ ਅਤੇ ਮਰਾਠਿਆਂ ਦਾ ਭੇੜ ਹੋਇਆ। ਇੰਨੀ ਕੁ ਅਬਦਾਲੀ ਨੇ ਮਰਾਠਿਆਂ ਨੂੰ ਮਾਰ ਮਾਰੀ, ਇੰਨੀ ਕੁ ਮਾਰ ਮਾਰੀ ਲਹੂ ਦੇ ਨਾ ਉਹਨੇ ਛੱਪੜ, ਜਿਵੇਂ ਕਹਿ ਦਈਏ ਛੱਪੜ ਵਹਾ ਦਿੱਤੇ। ਇੱਕ ਰੁੱਖ ਉਹਦੀ ਜੜ ਦੇ ਅੰਦਰ ਇੰਨਾ ਕੁ ਖੂਨ ਸਿੰਚਿਆ ਗਿਆ, ਇੰਨਾ ਕੁ ਖੂਨ ਸਿੰਚਿਆ ਗਿਆ, ਰੰਗ ਉਹਦਾ ਕਾਲਾ ਹੋ ਗਿਆ। ਪਾਣੀਪਤ ਦੇ ਅੰਦਰ ਮਰਾਠਿਆਂ ਦੀ ਯਾਦਗਾਰ ਅੱਜ ਵੀ ਉਹਨਾਂ ਨੇ ਬਣਾ ਕੇ ਰੱਖੀ ਹੋਈ। ਅਤੇ ਜਾਂਦਾ ਅਹਿਮਦ ਸ਼ਾਹ ਅਬਦਾਲੀ ਕਹਿ ਕੇ ਗਿਆ ਸੀ, ਕਹਿੰਦਾ ਮੈਂ ਮਰਾਠਿਆਂ ਨੂੰ ਇੰਨੀ ਕੁ ਮਾਰ ਮਾਰੀ ਹੈ, ਇੰਨੀ ਕੁ ਮਾਰ ਮਾਰੀ, ਇਹਨਾਂ ਦੀ ਕਈ ਸਦੀਆਂ ਸਾਡਾ ਇਹ ਲੋਕ ਮੁਕਾਬਲਾ ਨਹੀਂ ਕਰ ਸਕਣਗੇ। ਇਹ ਵੱਡੇ ਘੱਲੂਘਾਰੇ ਤੋਂ ਸੰਗਤ ਜੀ ਉਹ ਪਹਿਲਾਂ ਦੀ ਗੱਲ ਹੈ। ਗੱਲ ਆਈ ਬਾਅਦ ਦੇ ਅੰਦਰ ਜਦੋਂ ਵੱਡਾ ਘੱਲੂਘਾਰਾ ਹੋਇਆ, ਅਹਿਮਦ ਸ਼ਾਹ ਅਬਦਾਲੀ ਦੇ ਫਿਰ ਬੋਲ ਸਨ, ਕਹਿੰਦਾ ਜਿੰਨਾ ਮੈਂ ਮਰਾਠਿਆਂ ਨੂੰ ਮਾਰ ਮਾਰੀ ਉਸ ਤੋਂ ਦੁੱਗਣੀ ਮਾਰ ਮੈਂ ਗੁਰੂ ਕੇ ਖਾਲਸੇ ਨੂੰ ਮਾਰੀ ਹੈ, ਇਹ ਮੇਰੇ ਸਾਹਮਣੇ ਕਦੇ ਨਹੀਂ ਉੱਠ ਸਕਣਗੇ। ਕਹਿੰਦੇ ਮਰਾਠੇ ਨਹੀਂ ਨਾ ਉੱਠੇ ਅਜੇ ਤੱਕ, ਮਰਾਠੇ ਨਹੀਂ ਨਾ ਮੇਰੇ ਸਾਹਮਣੇ ਆਏ। ਮੈਂ ਗੁਰੂ ਕੇ ਖਾਲਸੇ ਨੂੰ, ਇਹਨਾਂ ਨੂੰ, ਪੰਜਾਬ ਵਾਸੀਆਂ ਨੂੰ ਇੰਨੀ ਕੁ ਮਾਰ ਮਾਰੀ ਹੈ, ਇਹ ਨਹੀਂ ਮੇਰੇ ਸਾਹਮਣੇ ਉੱਠ ਕੇ ਆਉਣਗੇ। ਪਰ ਉਹਦੇ ਬੋਲੇ ਬੋਲ ਝੂਠੇ ਉਦੋਂ ਹੋ ਗਏ ਜਦੋਂ ਗੁਰੂ ਕੇ ਖਾਲਸੇ ਨੇ ਜਾ ਸਰਹੰਦ ਦੇ ਉੱਪਰ ਦੁਬਾਰਾ 3 ਮਹੀਨਿਆਂ ਵਿੱਚ ਦੁਬਾਰਾ ਫਿਰ ਹਮਲਾ ਕੀਤਾ। ਅਜੇ ਇਹ ਜਿਹੜੀ ਇਹ ਘਟਨਾ ਆਪਾਂ ਕਥਾ ਵਿਚਾਰ ਸਰਵਣ ਕਰ ਰਹੇ ਹਾਂ, ਮਲੇਰੀਆ ਨੂੰ ਸੋਧਣਾ, ਸਰਹੰਦ ਜੈਨ ਖਾਂ ਦੇ ਉੱਪਰ ਜਾ ਕੇ ਹਮਲਾ ਕਰਨਾ, ਸਾਰੀ 4-5 ਮਹੀਨੇ ਵੱਡੇ ਘੱਲੂਘਾਰੇ ਤੋਂ 4-5 ਮਹੀਨਿਆਂ ਦੀ ਬਾਅਦ ਦੀ ਗੱਲ ਹੈ। ਇੰਨੇ ਸਮੇਂ ਦੇ ਅੰਦਰ ਤਾਂ ਜਿਹੜੇ ਜ਼ਖਮ ਨੇ ਨਾ ਉਹ ਵੀ ਹਰੇ ਹੁੰਦੇ ਹਨ, ਵੱਡੇ ਵੱਡੇ ਜਿਹੜੇ ਜ਼ਖਮ ਇਤਿਹਾਸਕ ਅੰਗ ਭੰਗ ਹੋਣੇ, ਕਿਸੇ ਦਾ ਕੋਈ ਮੋਢਾ ਬਾਂਹ ਟੁੱਟ ਜਾਣੀ, ਲੱਤ ਟੁੱਟ ਜਾਣੀ, ਇੰਨੇ ਸਮੇਂ ਅੰਦਰ ਤਾਂ ਉਹ ਵੀ ਹਰੇ ਭਰੇ ਨਹੀਂ ਹੁੰਦੇ। ਗੁਰੂ ਕੇ ਖਾਲਸੇ ਨੇ ਕਿਹਾ ਨਹੀਂ, ਦੁਬਾਰਾ ਆਪਾਂ ਫਿਰ ਇਹਨਾਂ ਉੱਪਰ ਹਮਲਾ ਕਰਨਾ ਹੈ। ਸਰਹੰਦ ਦੇ ਉੱਪਰ ਜਾ ਗੁਰੂ ਕੇ ਖਾਲਸੇ ਨੇ ਦੁਬਾਰਾ ਅੱਲਾ ਕੀਤਾ।
ਸਿੰਘਨ ਪੈ ਤੇ ਨਿਕਸੀ ਨਾਹੀ,
ਜਿਹੜੀ ਜਿੰਨੀ ਫੌਜ ਸੀ ਉਹ ਸਿੰਘਾਂ ਦੇ ਡਰ ਤੋਂ ਬਾਹਰ ਹੀ ਨਾ ਨਿਕਲੀ।
ਸਿੰਘਨ ਲੀਨ ਉਸ ਲਖ ਜੋਰ,
ਸਿੰਘਾਂ ਨੇ ਜਦੋਂ ਸਾਰਾ ਥਾਂ ਤੇ ਜਾ ਕਰਕੇ ਵੇਖਿਆ,
ਭਇਓ ਖਾਲਸੋ ਔਰੈ ਤੋਰ,
ਗੁਰੂ ਕੇ ਖਾਲਸੇ ਦੇ ਜਿਹੜੇ ਸੁਭਾਵ ਔਰ ਤੋਰ ਭਾਵ ਉਹਨਾਂ ਨੇ ਵੇਖ ਲਿਆ ਵੀ ਇਹ ਤਾਂ ਲੋਕ ਬਾਹਰ ਹੀ ਨਾ ਨਿਕਲੇ।
ਆਖੇ ਖਾਲਸੋ ਸਸੋ ਦੌੜਾਇਓ,
ਗੁਰੂ ਕਾ ਖਾਲਸਾ ਲੱਗਾ ਕਹਿਣ, ਕਹਿੰਦੇ ਤੇ ਜਿਵੇਂ ਖਰਗੋਸ਼ ਵਾਲੀ ਖਰਗੋਸ਼ ਨੂੰ ਭਜਾਇਆ ਹੈ। ਬਾਬਾ ਅਹਿਮਦ ਸ਼ਾਹ ਅਬਦਾਲੀ ਦੀ ਜਿੰਨੀ ਫੌਜ ਇਤਿਹਾਦਕ ਵੀ ਇਹ ਤਾਂ ਸਾਡੇ ਮੁਕਾਬਲੇ ਕੁਛ ਵੀ ਨਹੀਂ ਹਨ।
ਮਾਰਿਓ ਫਿਰ ਅਬ ਫਰੋ ਪਾਇਓ,
ਕਹਿੰਦੇ ਫਿਰ ਕਦੇ ਇਹਨਾਂ ਦੇ ਨਾਲ ਆਪਾਂ ਰਹਿੰਦੇ ਕੋਈ ਜਿਹੜੀ ਕੋਈ ਬਾਤ ਬਾਕੀ ਇਹਨਾਂ ਦਾ ਕੋਈ ਹਿਸਾਬ ਕਿਤਾਬ ਰਹਿ ਗਿਆ ਫਿਰ ਆਪਾਂ ਇਹਨਾਂ ਨਾਲ ਕਰ ਲਵਾਂਗੇ।
ਦੋਹਰਾ ਸਿੰਘਨ ਮੁਲਖਈਏ ਸਦ ਪੁੱਛੇ ਜੋ ਸਿੰਘ ਊਹਾਂ ਥੋਏ,
ਸਿੰਘਾਂ ਨੇ ਉਸ ਥਾਂ ਤੇ ਮੂਰਖਿਆਂ ਨੂੰ ਭਾਵ ਸੱਦ ਕੇ ਉਸ ਥਾਂ ਤੇ ਪੁੱਛ ਲਿਆ ਵੀ ਬੁਲਾ ਕਰਕੇ ਗੁਰੂ ਕੇ ਖਾਲਸੇ ਉਹਨਾਂ ਨੂੰ ਪੁੱਛਿਆ ਹੈ।
ਦਸ ਦੁਸ਼ਟ ਮਰਵਾਓ ਖਾਲਸੇ ਆਗੋ ਹੋਏ ਦੱਸੋ,
ਹੁਣ ਕਹਿੰਦੇ ਗੁਰੂ ਕਾ ਖਾਲਸਾ ਇਕੱਠਾ ਹੋਇਆ ਹੈ, ਹੁਣ ਸਾਨੂੰ ਦੱਸੋ ਵੀ ਦੁਸ਼ਟ ਕਿਹੜੇ ਨੇ, ਵੀ ਜਿਹੜੇ ਜਿਹੜੇ ਕੋਈ ਇੱਥੇ ਵਸਦੇ ਹੋਏ ਗੁਰੂ ਕੇ ਸਿੱਖਾਂ ਨੂੰ ਤੰਗ ਇਤਿਆਦ ਕਰਦੇ ਨੇ, ਭਾਈ ਸਾਨੂੰ ਤੁਸੀਂ ਉਹਨਾਂ ਦੇ ਨਾਂ ਦੱਸੋ, ਹੁਣ ਜਾਂਦਿਆਂ ਜਾਂਦਿਆਂ ਉਹਨਾਂ ਦਾ ਵੀ ਸੋਧਾ ਲਾਂਦੇ ਜਾਈਏ।
ਚੋ ਪਈ ਘੜੂਏ ਵਾਲ ਉਸ ਲੋਦੀ ਵਾਲ,
ਜਿਹੜੇ ਘੜੂਏ ਵਾਲ ਵਾਲੇ ਗੁਰੂ ਕੇ ਸਿੱਖ ਸਨ ਤੇ ਸਲੋਦੀ ਵਾਲੇ ਗੁਰੂ ਕੇ ਸਿੱਖ, ਇਹ ਸਲੋਦੀ ਵਾਲੇ ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਵੇਲੇ ਨਾਲ ਸਨ, ਪਹਿਲਾਂ ਵਜੀਦੇ ਦੀ ਫੌਜ ਵਿੱਚ ਸਨ। ਜਦੋਂ ਉੱਥੇ ਕੋਈ ਬਚਨ ਬਲਾ ਸਾਂਝਾ ਹੋਇਆ, ਛੱਡ ਕੇ ਆ ਗਏ ਸਨ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਕੋਲ, ਜਿਹੜੇ ਉੱਥੋਂ ਦੇ ਸਲੋਦੀ ਵਾਲੇ ਤੇ ਘੜੂਏ ਵਾਲੇ ਜਿਹੜੇ ਗੁਰੂ ਕੇ ਸਿੱਖ ਸਨ।
ਹੁਤੈ ਕਦੀਮੀ ਸਿੰਘਨ ਨਾਲ,
ਉਹ ਤਾਂ ਕਦੀਮੀ ਗੁਰੂ ਕੇ ਸਿੰਘਾਂ ਦੇ ਨਾਲ ਸਨ, ਮੁੱਢ ਕਦੀਮੀ ਭਾਈ ਉਹ ਤਾਂ ਮੁੱਢ ਤੋਂ ਹੀ ਗੁਰੂ ਕੇ ਸਿੰਘਾਂ ਦੇ ਨਾਲ ਸਨ।
ਉਨ ਦੋ ਇਨ ਮਿਲ ਇਮ ਗੱਲ ਕਹੀ,
ਘੜੂਏ ਵਾਲੇ ਸਰਦਾਰਾਂ ਨੇ ਤੇ ਸਲੋਦੀ ਵਾਲੇ ਸਰਦਾਰਾਂ ਨੇ ਮਿਲ ਕੇ ਗੱਲ ਕੀਤੀ।
ਦੁਸ਼ਟਨ ਸਿਰ ਦੁਸ਼ਟ ਮਰੁੰਡੋ ਅਹੀ,
ਵੀ ਜਿਹੜੇ ਦੁਸ਼ਟਾਂ ਵਿੱਚੋਂ ਜਿਹੜੇ ਦੁਸ਼ਟ ਨੇ ਨਾ ਉਹ ਮਰਿੰਡੇ ਵਾਲੇ ਨੇ ਵਿੱਚੋਂ, ਕਿਉਂਕਿ ਸਮਾਣੇ ਨੂੰ ਵੀ ਸੋਧਾ ਲਾਇਆ ਸੀ, ਕਿਉਂਕਿ ਇੱਥੇ ਜਲਾਦਾਂ ਦਾ ਸ਼ਹਿਰ ਸੀ, ਸ਼ਾਸ਼ਲ ਬੇਗ, ਬਾਸ਼ਲ ਬੇਗ, ਜਲਾਲੂਦੀਨ ਜਿੰਨੇ ਵੀ ਸਨ ਪਹਿਲਾਂ ਇਹਨਾਂ ਨੂੰ ਸੋਧਾ ਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਵੇਲੇ। ਇਹਨਾਂ ਵਿੱਚੋਂ ਘੜੂਏ ਵਾਲੇ ਤੇ ਸਲੋਦੀ ਵਾਲਿਆਂ ਨੇ ਕਿਹਾ ਵੀ ਜਿਹੜੇ ਦੁਸ਼ਟਾਂ ਵਿੱਚੋਂ ਦੁਸ਼ਟ ਨੇ ਇਹ ਮਰਿੰਡੇ ਵਾਲੇ ਹਨ।
ਸਾਹਿਬ ਜਾਦੇ ਜਿਨ੍ਹਾਂ ਫੜਾਏ,
ਆਏ ਹੁੰਦੇ ਨਾ ਜਿਨ੍ਹਾਂ ਜਾਨੀ ਖਾਂ ਮਾਨੀ ਖਾਂ ਉਹਨਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਹਿਬਜ਼ਾਦੇ ਜਿਨ੍ਹਾਂ ਨੇ ਫੜਾਏ, ਦੱਸੋ ਭਾਈ ਉਹਨਾਂ ਦਾ ਕੀ ਕਸੂਰ। ਇਹ ਵੱਡੇ ਦੁਸ਼ਟਾਂ ਵਿੱਚੋਂ ਦੁਸ਼ਟ ਹਨ।
ਤਉ ਵਜ਼ੀਰੇ ਨੇ ਠੇਕਾਏ,
ਤੇ ਫਿਰ ਬਾਅਦ ਅੰਦਰ ਵਜ਼ੀਰੇ ਨੇ ਉਹਨਾਂ ਨੂੰ ਭਾਵ ਸ਼ਹੀਦ ਕੀਤਾ, ਪਰ ਕਸੂਰ ਮਰਿੰਡੇ ਵਾਲਿਆਂ ਦਾ ਵੀ ਉਨਾ ਹੀ ਹੈ।
ਇਹ ਦੋ ਨਨਨਾ ਦਈ ਸਲਾਹੇ,
ਇਹਨਾਂ ਦੋਵਾਂ ਗੁਰੂ ਸਰਦਾਰਾਂ ਨੇ ਇਹ ਸਲਾਹ ਦਿੱਤੀ,
ਮਾਰੋ ਯਾਹੇ ਅਬ ਛਾਡੋ ਨਾਹੀ,
ਲੱਗੇ ਹੱਥ ਤੁਸੀਂ ਦੁਬਾਰਾ ਦੁਬਾਰਾ ਇੱਧਰ ਕਿੱਧਰ ਆਇਆ ਜਾਣਾ ਹੈ, ਹੁਣ ਲੱਗੇ ਹੱਥ ਦੁਬਾਰਾ ਤੇ ਇੱਧਰ ਫਿਰ ਇੰਨੇ ਕੁ ਕੰਮ ਵਾਸਤੇ ਫਿਰ ਨਹੀਂ ਨਾ ਆਇਆ ਜਾਣਾ, ਹੁਣ ਜਾਂਦੇ ਜਾਂਦੇ ਇਹਨਾਂ ਨੂੰ ਮਰਿੰਡੇ ਵਾਲਿਆਂ ਨੂੰ ਵੀ ਸੋਧਾ ਲਾਂਦੇ ਜਾਓ।
ਜੱਸਾ ਸਿੰਘ ਕੱਛ ਚਹਿ ਟਲਾਇਆ,
ਭਾਈ ਜੱਸਾ ਸਿੰਘ ਆਲੂ ਵਾਲੀ ਜਦੋਂ ਉਹਨਾਂ ਦੇ ਕੋਲ ਸਾਧ ਸੰਗਤ ਜਦੋਂ ਇੰਨੀ ਗੱਲ ਆਈ ਤੇ ਉਹ ਥੋੜਾ ਜਿਹਾ ਟਲ ਗਏ ਇਸ ਗੱਲ ਤੋਂ, ਕਹਿੰਦੇ ਵੀ ਵੇਖੋ ਵੀ ਹੁਣ ਆਪਾਂ ਉਧਰੋਂ ਆਏ ਹਾਂ, ਪਿੱਛੇ ਗਿਲਜੀਆਂ ਦੀ ਫੌਜ ਬੈਠੀ ਹੈ, ਅੱਗੇ ਇਹਨਾਂ ਮਰਿੰਡੇ ਵਾਲਿਆਂ ਦੇ ਕੋਲ ਵੱਡਾ ਕੋਟ ਕਿਲਾ ਵੱਡਾ ਹੈ ਇਹਨਾਂ ਦੇ ਕੋਲ, ਵੀ ਵੇਖ ਲਓ। ਜੱਸਾ ਸਿੰਘ ਸਰਦਾਰ ਨੇ ਉਸ ਵਕਤ ਪੂਰਨ ਕੋਈ ਸਹਿਮਤੀ ਨਾ ਦਿੱਤੀ ਮਰਿੰਡੇ ਨੂੰ ਫਤਿਹ ਕਰਨ ਦੀ ਜਾਂ ਮਰਿੰਡੇ ਨੂੰ ਸੋਧਾ ਲਾਉਣ ਦੀ, ਜੱਸਾ ਸਿੰਘ ਉੱਥੋਂ ਟਲ ਗਏ।
ਗਿਲ ਜਨ ਢਿੱਗ ਕਰ ਚਹਿ ਸੰਗਾਇਆ,
ਉਹ ਕਹਿੰਦੇ ਪਿੱਛੇ ਸਰਹੰਦ ਗਿਲਜੀਆਂ ਦੀ ਫੌਜ ਬੈਠੀ ਹੈ, ਮਰਿੰਡੇ ਦੇ ਲਾਗੇ ਹੀ ਹੈ, ਵੀ ਜੇ ਆਪਾਂ ਇੱਧਰੋਂ ਹਮਲਾ ਕੀਤਾ ਆਪਣਾ ਮੁੱਖ ਇੱਧਰ ਹੋਵੇਗਾ, ਪਿੱਛੋਂ ਗਿਲਜੀਆਂ ਨੇ ਆਪਣੇ ਉੱਪਰ ਹਮਲਾ ਕੀਤਾ, ਤੇ ਜੇ ਆਪਣਾ ਥੋੜੇ ਘੰਟਿਆਂ ਦੇ ਅੰਦਰ ਜੇ ਆਪਾਂ ਨਾ ਹਮਲਾ ਕਰਕੇ ਜਿੱਤ ਸਕੇ, ਲੰਮੀ ਲੜਾਈ ਛਿੜ ਗਈ ਫਿਰ ਵੀ ਔਖਾ, ਵੀ ਆਪਣੇ ਕੋਲ ਉਹਨਾਂ ਲਾਮ ਲਸ਼ਕਰ ਆਪਣੇ ਕੋਲ ਹੈ ਨਹੀਂ, ਵੀ ਜੇ ਇਹ ਮਰਿੰਡੇ ਵਾਲੇ ਰੰਗੜ ਤੇ ਪਿੱਛੋਂ ਗਿਲਜੀਏ ਜੇ ਕਿਤੇ ਇਕੱਠੇ ਹੋ ਗਏ ਫਿਰ ਆਪਣਾ ਕੰਮ ਲੰਮਾ ਹੋ ਜਾਵੇਗਾ।
ਯੋ ਸਮਝ ਲੋ ਇਹ ਟੁੱਟੈ ਨਾ ਗ੍ਰਾਮ,
ਜੇ ਸ਼ਾਮਾਂ ਤੱਕ ਆਪਾਂ ਇਹਦੇ ਨੂੰ ਆਪਾਂ ਇਸ ਪਿੰਡ ਨੂੰ ਸਰ ਨਾ ਕਰ ਸਕੇ।
ਗਿਲਜੇ ਰਾਤ ਹੋਏ ਵਿੱਚ ਦਾਮ,
ਫਿਰ ਗਿਲਜੀਆਂ ਨੇ ਰਾਤ ਨੂੰ ਆ ਕੇ ਆਪਣੇ ਉੱਪਰ ਹਮਲਾ ਕਰਨਾ ਹੈ।
ਉਨਕੀ ਮੌਤ ਆਨ ਪਈ ਨੇੜੇ,
ਪਰ ਕਹਿੰਦੇ ਵੀ ਹੁਣ ਰੰਗੜਾਂ ਦੀ ਜਿਹੜੀ ਮੌਤ ਸੀ ਉਹ ਵੀ ਨੇੜੇ ਆਈ ਹੋਈ ਸੀ।
ਕੌਣ ਸਕੇ ਉਨ ਹੋਣੀ ਫੇਰੇ,
ਕਹਿੰਦੇ ਵੀ ਹੁਣ ਹੋਣੀ ਨੂੰ ਕੌਣ ਕੋਈ ਫੇਰ ਸਕਦਾ ਹੈ। ਜੱਸਾ ਸਿੰਘ ਤੇ ਕਹਿੰਦੇ ਟਲ ਗਏ ਪਰ ਹੋਣੀ ਨੀ ਨਾ ਟਲੀ। ਜੱਸਾ ਸਿੰਘ ਤਾਂ ਉਸ ਥਾਂ ਤੋਂ ਕਹਿੰਦੇ ਭਾਈ ਚਲੋ ਛੱਡੋ ਫਿਰ ਕਦੇ ਵੇਖ ਲਵਾਂਗੇ ਇਹਨਾਂ ਨੂੰ ਵੀ, ਪਰ ਕਹਿੰਦੇ ਵੀ ਹੋਣੀ ਨੇ ਉਸ ਥਾਂ ਤੋਂ ਨਾ ਟਲੀ, ਹੋਣੀ ਨਾ ਟਲੀ, ਹੋਣੀ ਨੇ ਉਹਨਾਂ ਨੂੰ ਉਸ ਥਾਂ ਤੇ ਘੇਰ ਲਿਆ।
ਵਹ ਹੋਣੀ ਥੀ ਇਮ ਹੀ ਗੱਲ,
ਉਹ ਹੋਣੀ ਸੀ ਇਸੇ ਪ੍ਰਕਾਰ, ਉਹ ਗੱਲਬਾਤ ਘਟਨਾ ਇਸ ਪ੍ਰਕਾਰ ਵਾਪਰਨੀ ਸੀ।
ਅਕਾਲ ਬਹੀਰ ਭਇਓ ਉਧਰੇ ਚੱਲ,
ਕਹਿੰਦੇ ਕੱਲਾ ਥੋੜਾ ਜਿਹਾ ਬਹੀਰ ਸੀ ਉਸ ਪਾਸੇ, ਉਹ ਕੁਦਰਤੀ ਮਰਿੰਡੇ ਵਾਲੇ ਪਾਸੇ ਨੂੰ ਚੱਲ ਪਏ। ਛੋਟਾ ਨਗਰ ਸੀ ਉਸ ਵਕਤ, ਚਲੋ ਹੁਣ ਤਾਂ ਵੱਡਾ ਇੱਕ ਸ਼ਹਿਰ ਦੇ ਰੂਪ ਅੰਦਰ ਵਿਕਸਿਤ ਹੋਇਆ, ਪਰ ਉਦੋਂ ਨਹੀਂ ਸੀ। ਉਹ ਕੁਦਰਤੀ ਜਿਹੜਾ ਛੋਟਾ ਵਹੀਰ ਸੀ ਨਾ, ਛੋਟਾ ਵਹੀਰ ਤਾਰਾ ਸਿੰਘ ਘੈਬਾ ਵਾਲਾ, ਬਾਕੀ ਵੱਡਾ ਵਹੀਰ ਤਾਂ ਇੱਕ ਪਾਸੇ ਚਲਾ ਗਿਆ। ਛੋਟਾ ਵਹੀਰ ਉਸ ਪਿੰਡ ਵੱਲ ਨੂੰ ਚਲਾ ਗਿਆ।
ਦੋਹਰਾ ਜੋ ਹੋਣੀ ਸੋ ਹੋਤ ਹੈ, ਜਿਤ ਕਿਤ ਤਿਤ ਤਤਬੀਰ,
ਕਹਿੰਦੇ ਜਿਹੜੀ ਹੋਣੀ ਹੋਵੇ ਤਤਬੀਰ ਭਾਵ, ਜਿਹੜੀ ਗੱਲ ਵਾਪਰਨੀ ਹੋਵੇ ਹੋਣੀ ਸਿਰ ਚੜ ਕੇ ਬੋਲਦੀ ਹੈ।
ਸਮੋ ਪਹੁੰਚਿਓ ਆਨ ਤੋ ਮੁਰੰਡਨ ਰੰਗੜਨ ਅਖੀਰ,
ਗੱਲ ਮਕਾਓ ਬਈ ਰੰਗੜਾਂ ਦਾ ਅਖੀਰ ਵਾਲਾ ਸਮਾਂ ਹੀ ਆ ਗਿਆ ਸੀ। ਕੱਲ ਕੁਛ ਵੀ ਭਾਵ ਹੋਵੇ ਪਰ ਰੰਗੜਾਂ ਦਾ ਅਖੀਰੀ ਸਮਾਂ ਆਣ ਪਹੁੰਚਿਆ।
ਚੋਪਈ ਚਲੇ ਚੁੱਪ ਕਰ ਤਿਸ ਹੀ ਰਾਹੀ,
ਉਹ ਤਾਂ ਚੁੱਪ ਕਰਕੇ ਆਪਣੇ ਰਸਤੇ ਤੋਂ ਗੁਰੂ ਕਾ ਖਾਲਸਾ ਜਾ ਰਿਹਾ ਸੀ।
ਨਹਿ ਪਿਲ ਚਨ ਕੀ ਥੀ ਉਹ ਸਲਾਹੇ,
ਉਹਨਾਂ ਦੀ ਕਿਸੇ ਦੀ ਸਲਾਹ ਹੀ ਨਹੀਂ ਸੀ ਵੀ ਆਪਾਂ ਇਹਨਾਂ ਨਾਲ ਕੋਈ ਬਹਿਸ ਮੁਬਾਸਾ ਕਰਨਾ ਹੀ ਨਹੀਂ, ਆਪਾਂ ਇਹਨਾਂ ਨਾਲ ਉਲਝਣਾ ਹੀ ਨਹੀਂ ਰੰਗੜਾਂ ਦੇ ਨਾਲ, ਵੀ ਆਪਾਂ ਤਾਂ ਚੁੱਪ ਚਪੀਤੇ ਆਪਣੇ ਰਸਤੇ ਤੋਂ ਜਾਣਾ ਹੈ।
ਘੜੂਆਂ ਵਾਰਨ ਫੇਰ ਚਤਾਰੀ,
ਫਿਰ ਵੀ ਘੜੂਆਂ ਵਾਲੇ ਸਰਦਾਰਾਂ, ਕਿਉਂਕਿ ਮਰਿੰਡਾ ਤੇ ਘੜੂਆਂ ਜਿਹੜਾ ਪਿੰਡ ਸੀ ਉਹ ਆਪ ਲਾਗੇ ਨੇ ਆਪਸ ਵਿੱਚ, ਤੇ ਉਹਨਾਂ ਨੂੰ ਪਤਾ ਸੀ ਵੀ ਇਹ ਕਿੰਨੇ ਨੀਚ ਰੰਗੜ ਨੇ, ਕਿਵੇਂ ਕਿਵੇਂ ਕਿਸ ਪ੍ਰਕਾਰ ਇਹ ਕਿੰਨੇ ਦੁਸ਼ਟ ਲੋਕ ਨੇ। ਘੜੂਏ ਵਾਲਿਆਂ ਨੇ ਫਿਰ ਇਹਨਾਂ ਨੂੰ ਇਹ ਗੱਲ ਗੁਰੂ ਕੇ ਖਾਲਸੇ ਨੂੰ ਚਿਤਾਰੀ ਭਾਵ ਚੇਤੇ ਕਰਵਾਈ ਵੀ ਵੇਖ ਲਓ ਵੀ ਜਾਂਦੇ ਜਾਂਦੇ ਜੇ ਹੋ ਸਕਦਾ ਹੋਵੇ ਵੀ ਹਮਲਾ ਆਪਾਂ ਕਰ ਹੀ ਲਈਏ।
ਤੋ ਵੀ ਕਿਸੇ ਨਾ ਗੱਲ ਚਿਤ ਧਾਰੀ,
ਪਰ ਫਿਰ ਵੀ ਉਹਨਾਂ ਦੀ ਗੱਲ ਦਾ ਕਿਸੇ ਨੇ ਧਿਆਨ ਨਾ ਕੀਤਾ।
ਸੋ ਲਖ ਗਯੋ ਜਾ ਦਲ ਥੋ ਪਾਰੋ,
ਕਹਿੰਦੇ ਉਸ ਥਾਂ ਤੋਂ ਕਹਿੰਦੇ ਜਿਹੜਾ ਵੱਡਾ ਇਕੱਠ ਸੀ ਉਹ ਤਾਂ ਅਗਾਂ ਨੂੰ ਚਾਲਾ ਮਾਰ ਗਿਆ।
ਰਹਿਓ ਸੋ ਜੋ ਥਨੋ ਵਾਰੋ,
ਜਿਹੜਾ ਥਨੋ ਵਾਰੋ ਸੀ ਭਾਵ ਜਿਹੜੀ ਥੋੜੀ ਜਿਹੀ ਫੌਜ ਸੀ, ਵੀ ਇੱਕ ਤਾਂ ਫੌਜ ਵੱਡੇ ਰੂਪ ਅੰਦਰ ਜਾਣੀ, ਇੱਕ ਉਸ ਫੌਜ ਦੇ ਡਿਫੈਂਸ ਦੇ ਅੰਦਰ ਇੱਕ ਵਾਰਡ ਦੇ ਰੂਪ ਵਿੱਚ ਜਿਹੜੇ ਨੌਜਵਾਨ ਬਾਹਰੋਂ ਹੀ ਬਾਹਰ ਲਾਣੇ, ਜਿਹੜੀ ਥੋੜੀ ਫੌਜ ਸੀ ਜਿਹੜੀ ਸਾਈਡਾਂ ਦੇ ਉੱਪਰ ਇੱਕ ਵੱਡੇ ਇਕੱਠ ਦੇ ਰੂਪ ਦੇ ਅੰਦਰ ਜਦੋਂ ਤੁਰੇ ਤੇ ਉਹਨਾਂ ਦੀ ਸਾਈਡ ਦੇ ਅੰਦਰ ਜਿਹੜੇ ਲਾਏ ਸਨ ਥਨੋ ਵਾਰ ਭਾਵ ਜਿਹੜੇ ਬਾਹਰ ਵਾਲੇ ਸਨ ਘੋੜ ਸਵਾਰ, ਉਹ ਥੋੜੇ ਕੁ ਬਾਕੀ ਰਹਿ ਗਏ।
ਕਰਨ ਹਾਰ ਨੇ ਸੋ ਕਰੀ,
ਕਰਨ ਹਾਰ ਨੇ ਉਹ ਹੀ ਕੀਤਾ।
ਹੋਣ ਹਾਰ ਕਬ ਜਾਤ ਸੁਟਰੀ,
ਹੋਣੀ ਕਿੱਥੇ ਟਲਦੀ ਹੈ, ਹੋਣੀ ਲੈ ਦੇ ਕੇ ਉਸ ਥਾਂ ਤੇ ਘੇਰ ਹੀ ਲੈਂਦੀ ਹੈ।
ਰੱਬ ਸਬਬ ਜੋ ਕਰਾਇਆ ਲੋਰੇ,
ਜਿਹੜਾ ਰੱਬੀ ਸਬਬੀ ਕੰਮ ਆਪੇ ਹੋ ਜਾਏ।
ਸੋ ਸਬਬ ਇੱਕ ਪਲ ਮੈਂ ਜੋਰੇ,
ਕਹਿੰਦੇ ਉਹ ਜਿਹੜਾ ਕੰਮ ਉਹ ਸਾਰੇ ਸਬਬ ਜਿਹੜੀ ਘਟਨਾ, ਫਿਰ ਸਾਰੀਆਂ ਘਟਨਾਵਾਂ ਇੱਕ ਦੂਜੇ ਦੇ ਉੱਪਰ ਸਬੱਬੀ ਮੇਲ ਜੋੜ ਹੋ ਹੀ ਜਾਂਦਾ, ਸਾਰੇ ਸਬਬ ਜੁੜਦੇ ਨੇ ਤੇ ਸਾਰੇ ਸਬਬ ਜੁੜਨ ਤੋਂ ਬਾਅਦ ਉਹ ਘਟਨਾ ਦਾ ਰੂਪ ਆਪਣੇ ਆਪ ਹੀ ਬਣ ਜਾਂਦਾ ਹੈ।
ਕਿਛਕ ਪਿਆਸੇ ਸਿੰਘ ਤਹਿ ਭਏ,
ਕਹਿੰਦੇ ਜਿਹੜੇ ਥੰਨੋ ਵਾਰ ਵਾਲੇ ਸਿੱਖ ਸਨ ਨਾ ਜਿਹੜੇ ਸਾਈਡਾਂ ਤੇ ਜਾ ਰਹੇ ਸਨ ਥੋੜੇ, ਉਹਨਾਂ ਨੂੰ ਲੱਗੀ ਪਿਆਸ, ਉਹਨਾਂ ਨੂੰ ਤ੍ਰੇਹ ਨੇ ਸਤਾਇਆ।
ਪਾਣੀ ਪੀਵਨ ਟਿਗ ਪਿੰਡ ਆਏ,
ਉਹ ਮਰਿੰਡੇ ਦੇ ਕੋਲ ਬਾਹਰਲੇ ਪਾਸੇ ਖੂਹ ਸੀ, ਉਹ ਉਸ ਥਾਂ ਤੋਂ ਪਾਣੀ ਪੀਣ ਵਾਸਤੇ ਜਲ ਛਕਣ ਵਾਸਤੇ ਆਏ।
ਭਾਗ ਸਿੰਘ ਗੜਬਈ ਕਲਾਇਓ,
ਗੜਬਈ ਸੀ ਭਾਈ ਭਾਗ ਸਿੰਘ, ਉਹਨਾਂ ਨੂੰ ਕਿਹਾ ਭਾਈ ਜਾ ਕੇ ਜਾ ਤੂੰ ਡੋਲ ਸੁੱਟ ਕੇ ਨਾ ਖੂਹ ਵਿੱਚ ਪਾਣੀ ਲੈ ਕੇ ਆ।
ਜਾਏ ਗੜਬੋ ਉਨ ਖੂਹੈ ਕਤਾਇਓ,
ਉਹਨਾਂ ਜਾ ਜਿਹੜਾ ਗੜਵਾ ਸੀ ਵੱਡਾ ਡੋਲ ਉਹਨਾਂ ਜਾ ਖੂਹ ਵਿੱਚ ਸੁੱਟਿਆ।
ਰਣ ਸਿੰਘ ਦਇਆ ਸਿੰਘ ਘੜੂ ਵੈ ਵਾਲ,
ਭਾਈ ਰਣ ਸਿੰਘ ਤਥਾ ਭਾਈ ਦਇਆ ਸਿੰਘ ਜਿਹੜੇ ਘੜੂਏ ਵਾਲੇ ਜੋ ਜਿਨ੍ਹਾਂ ਦਾ ਨਾਮ ਵਿਸ਼ੇਸ਼ ਤੌਰ 'ਤੇ ਇਤਿਹਾਸ ਵਿੱਚ ਉਸ ਵਕਤ ਦੇ ਜਿਹੜੇ ਪ੍ਰਸੰਗਾਂ ਵਿੱਚ ਆਇਆ ਹੈ, ਇੱਕ ਭਾਈ ਰਣ ਸਿੰਘ ਸਨ, ਇੱਕ ਭਾਈ ਦਇਆ ਸਿੰਘ, ਇਹ ਉਸ ਵਕਤ ਨਾਲ ਸਨ
ਪੀਵਨ ਪਾਣੀ ਗਏ ਉਸ ਨਾਲ
ਉਹਦੇ ਨਾਲ ਪਾਣੀ ਪੀਣ ਵਾਸਤੇ ਉਧਰ ਨੂੰ ਗਏ
ਦੋਹਰਾ ਸ਼ਸਤਰ ਫਰੇ ਰੰਗੜ ਖੜੇ ਉਪਰ ਬੁਰਜਨ ਸੋਏ
ਇਹ ਤਾਂ ਹੇਠਾਂ ਬਾਹਰ ਖਲੋਤੇ ਸਨ ਉੱਚੀ ਥਾਂ ਤੇ ਰੰਗੜ ਖਲੋਤੇ ਆਪਣੇ ਕੋਟ ਕਿਲੇ ਦੇ ਅੰਦਰ ਪਿੰਡ ਦੇ ਅੰਦਰ ਉੱਚੀ ਥਾਂ ਤੇ ਸ਼ਸਤਰ ਫੜ ਕੇ ਨਾ ਦੂਰ ਉੱਚੀ ਥਾਂ ਤੇ ਖਲੋ ਕੇ ਰੰਗੜਾ ਨੇ ਇਹਨਾਂ ਨੂੰ ਗੁਰੂ ਕੇ ਸਿੱਖਾਂ ਨੂੰ ਜਲ ਛਕਦਿਆਂ ਵੇਖ ਲਿਆ
ਦੇ ਦੇ ਗਾਲੀ ਬਹੁ ਬਕੈ ਮਨੈ ਕਰੈ ਨਹਿ ਕੋਈ
ਕਹਿੰਦੇ ਬੜਾ ਮੰਦਾ ਬੋਲਣ ਲੱਗੇ ਗੁਰੂ ਕੇ ਖਾਲਸੇ ਆਪਣੇ ਰਸਤੇ ਤੋਂ ਜਾ ਰਹੇ ਸਨ ਇਹਨਾਂ ਹੁਣ ਰੰਗੜਾ ਨੇ ਇਹਨਾਂ ਨੂੰ ਵੇਖ ਕੇ ਨਾ ਦੂਰੋਂ ਵੀ ਚਲੋ ਥੋੜੇ ਨੇ ਬੜੇ ਇਹਨਾਂ ਨੂੰ ਮੰਦੇ ਚੰਗੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਗੁਰੂ ਕੇ ਖਾਲਸੇ ਨੂੰ ਤੇ ਕਿਸੇ ਨੇ ਵੀ ਭਾਵ ਕੋਈ ਚਲੋ ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਕਹਿੰਦੇ ਕਿਸੇ ਸਿਆਣੇ ਨੇ ਉਹਨਾਂ ਨੂੰ ਰੋਕਿਆ ਵੀ ਨਹੀਂ ਵੀ ਤੂੰ ਤਾਂ ਰਾਹੀ ਪਾਉਂਦੀ ਨੇ ਵੀ ਤੁਸੀਂ ਉਹਨਾਂ ਨੂੰ ਕਿਉਂ ਮੰਦਾ ਚੰਗਾ ਬੋਲਦੇ ਹੋ ਆਪਣੇ ਰਸਤੇ ਤੋਂ ਜਾ ਰਹੇ ਨੇ ਕਿਸੇ ਨੇ ਵੀ ਉਹਨਾਂ ਨੂੰ ਨਾ ਰੋਕਿਆ
ਗਾਰੀ ਦੇਹ ਸਵਤ ਬੁਰੀ ਵਿੱਚ ਗੁਰੂਵਨ ਸਿੰਘਨ ਮਿਲਾਏ
ਜਦੋਂ ਫਿਰ ਹੁਣ ਹੌਲੀ ਹੌਲੀ ਮੂੰਹ ਉਹਨਾਂ ਨੂੰ ਜ਼ੋਰ ਪਿਆ ਕਹਿੰਦੇ ਉਹ ਹੌਲੀ ਹੌਲੀ ਗਾਲਾਂ ਕੱਢਦੇ ਕੱਢਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਸਿੰਘਾਂ ਨੂੰ ਵੀ ਮਿਲਾ ਕੇ ਇਸ ਤਰ੍ਹਾਂ ਮੰਦੇ ਚੰਗੇ ਬੋਲ ਬੋਲਣੇ ਸ਼ੁਰੂ ਕੀਤੇ
ਕਾਲਾ ਰੱਸਾ ਸੀੜਕਾ ਦਿਖਲਾਇਓ ਰੰਗੜ ਘੁਮਾਏ
ਦੂਰੋਂ ਨਾ ਉਹਨਾਂ ਨੇ ਇੱਕ ਕਾਲਾ ਰੱਸਾ ਘੁਮਾ ਕੇ ਉੱਤੋਂ ਵਿਖਾਇਆ ਗੁਰੂ ਕੇ ਖਾਲਸੇ ਨੂੰ ਇਸ਼ਾਰਾ ਉਹਨਾਂ ਦਾ ਇਹ ਸੀ ਕਾਲੇ ਰੱਸੇ ਦਾ ਵੀ ਪਹਿਲਾਂ ਵੀ ਅਸੀਂ ਤੁਹਾਡੇ ਕੇਸਾਂ ਦੇ ਰੱਸੇ ਵੱਟੇ ਸਨ ਆਹ ਵੇਖੋ ਤੁਹਾਡੇ ਕੇਸਾਂ ਦੇ ਰੱਸੇ ਸਾਡੇ ਕੋਲ ਪਏ ਨੇ ਰੰਗੜਾ ਨੇ ਇਸ ਪ੍ਰਕਾਰ ਕੀਤਾ
ਚੌਪਈ ਸਿੰਘਨ ਕਹੈ ਇਹ ਬਾਲਨ ਸੀੜ
ਉਹ ਕਹਿ ਰਹੇ ਨੇ ਤੁਹਾਡੇ ਸਿੰਘਾਂ ਦੇ ਆਪਣੇ ਸਿਰਾਂ ਦੇ ਕੇਸਾਂ ਦੇ ਵਾਲਾਂ ਦੇ ਇਹ ਰੱਸੇ ਸਾਡੇ ਕੋਲ ਹਨ
ਭਇਓ ਪੁਰਾਨੋ ਬਹੁਤ ਗਹੀ
ਇਹ ਬੜੇ ਪੁਰਾਣੇ ਹੁਣ ਹੋ ਗਏ ਨੇ ਇਹ ਕੌਣ ਕਹਿ ਰਹੇ ਨੇ ਰੰਗੜ ਕਹਿ ਰਹੇ ਨੇ ਕਿਹਨਾਂ ਨੂੰ ਇਸ਼ਾਰੇ ਦੇ ਨਾਲ ਦੂਰੋਂ ਹੀ ਕਹਿ ਰਹੇ ਨੇ ਉੱਚੀ ਥਾਂ ਤੇ ਖਲੋ ਕੇ ਰੱਸਾ ਕਾਲਾ ਘੁਮਾ ਕੇ ਜਿਹੜੇ ਜਸ ਸਿੰਘ ਜਲ ਛਕ ਰਹੇ ਨੇ ਉਹਨਾਂ ਵੱਲ ਇਸ ਤਰ੍ਹਾਂ ਇਸ਼ਾਰੇ ਕਰਨ ਲੱਗੇ
ਅਬ ਹਮ ਬਾਲ ਨਵੇਂ ਦੇ ਜਾਵੋ
ਹੁਣ ਕਹਿੰਦੇ ਤੁਸੀਂ ਆਇਓ ਆਪਣੇ ਸਾਨੂੰ ਵਾਲ ਨਵੇਂ ਦੇ ਕੇ ਜਾਓ ਰੱਸਾ ਸਾਡਾ ਪੁਰਾਣਾ ਹੋਇਆ ਹੈ
ਹਮ ਸੋ ਖੜਕੈ ਜੰਗ ਮਚਾਵੋ
ਤੇ ਜਾਂ ਫਿਰ ਖਲੋ ਕੇ ਸਾਡੇ ਨਾਲ ਤੁਸੀਂ ਦੋ ਹੱਥ ਕਰੋ
ਲਾਨਤ ਤੁਮ ਕੋ ਲੜੋ ਜੋ ਨਾਹੀ
ਸਾਡੇ ਤੇ ਲਾਨਤ ਨੇ ਜੇ ਤੁਸੀਂ ਸਾਡੇ ਨਾਲ ਨਾ ਲੜੋ ਇਹ ਰੰਗੜ ਕਹਿ ਰਹੇ ਨੇ ਉੱਚੀ ਥਾਂ ਤੋਂ ਪਹਿਲਾਂ ਗੁਰੂ ਕਾ ਖਾਲਸਾ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਫਿਰ ਕਦੇ ਵੇਖ ਲਵਾਂਗੇ ਉਹ ਜਦੋਂ ਇਸ ਪ੍ਰਕਾਰ ਇਹ ਘਟਨਾ ਵਾਪਰੀ
ਪਿੱਠ ਦੇ ਦੇ ਅਬਨਠੇ ਕਿਵੇਂ ਜਾਹੇ
ਹੁਣ ਸਾਡੇ ਕੋਲੋਂ ਪਿੱਠ ਦੇ ਕੇ ਕੰਡ ਦੇ ਕੇ ਕਿਉਂ ਭੱਜਦੇ ਹੋ
ਤੁਮਰੇ ਗੁਰ ਕੇ ਹਮ ਪੁੱਤਰ ਮਾਰੇ
ਕਹਿੰਦੇ ਵੇਖੋ ਪਹਿਲਾਂ ਤੁਹਾਡੇ ਗੁਰੂਆਂ ਦੇ ਸੀ ਪੁੱਤਰਾਂ ਨੂੰ ਸ਼ਹੀਦ ਕੀਤਾ
ਤੁਮ ਮਾਰਨ ਕੋ ਹਮ ਫਿਰੈ ਤਿਹਾਰੇ
ਹੁਣ ਅਸੀਂ ਤੁਹਾਨੂੰ ਵੀ ਮਾਰਨ ਵਾਸਤੇ ਤਿਆਰ ਬੈਠੇ ਹਾਂ ਇਹ ਰੰਗੜਾਂ ਦੇ ਬੋਲ ਸਨ ਮਰਿੰਡੇ ਦੇ ਅੰਦਰ ਪਹਿਲਾਂ ਤੁਹਾਡੇ ਗੁਰੂਆਂ ਨੂੰ ਜਾਂ ਗੁਰੂਆਂ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਸੀ ਮਾਰਿਆ ਹੁਣ ਕਹਿੰਦੇ ਅਸੀਂ ਤੁਹਾਨੂੰ ਮਾਰਨ ਵਾਸਤੇ ਤਿਆਰ ਬੈਠੇ ਹਾਂ
ਤੁਮ ਹੋ ਜੱਟ ਹਮ ਹੈ ਰਜਪੂਤ
ਕਹਿੰਦੇ ਤੁਸੀਂ ਗੁਰੂ ਕੇ ਸਿੰਘ ਸਰਦਾਰ ਜ਼ਿਮੀਦਾਰ ਇਤਿਆਦਕ ਹੋ ਕਹਿੰਦੇ ਅਸੀਂ ਖੱਤਰੀ ਇਤਿਆਦਕ ਲੋਕ
ਹਮਰੋ ਤੁਮਰੋ ਆਦ ਨਾ ਸੂਤ
ਸਾਡਾ ਤੇ ਤੁਹਾਡਾ ਮੁੱਢ ਤੋਂ ਹੀ ਕਦੇ ਸੁਰ ਨਹੀਂ ਮਿਲੀ ਸਾਡੀ ਤੇ ਤੁਹਾਡੀ ਕਦੇ ਮੁੱਢ ਤੋਂ ਹੀ ਆਪਸ ਵਿੱਚ ਭਾਵ ਕਦੇ ਸੁਰ ਇਤਿਆਦਕ ਨਹੀਂ ਮਿਲਦੀ
ਘੜੂਆਂ ਵਾਲਨ ਯੋ ਸੁਣ ਲਈ
ਜਦੋਂ ਘੜੂਏ ਵਾਲੇ ਸਰਦਾਰ ਭਾਈ ਰਣ ਸਿੰਘ ਤਥਾ ਭਾਈ ਦਇਆ ਸਿੰਘ ਨੇ ਜਦੋਂ ਉਹਨਾਂ ਦੀ ਗੱਲ ਉਧਰੋਂ ਜਦੋਂ ਸੁਣੀ ਹੈ ਉਹਨਾਂ ਦੇ ਬੋਲ ਸੁਣੇ
ਅੱਗਿਓ ਉਹਨੇ ਪਿਗਾਲੀ ਦਈ
ਉਸੇ ਤਰ੍ਹਾਂ ਉਹ ਉੱਤਰ ਭਾਈ ਰਣ ਸਿੰਘ ਨੇ ਵੀ ਉਸੇ ਤਰ੍ਹਾਂ ਕੋਈ ਉੱਤਰ ਦੇ ਦਿੱਤਾ ਜਲ ਛਕਦਿਆਂ ਛਕਦਿਆਂ ਭਾਗ ਸਿੰਘ ਨੇ ਖੂਹ ਦੇ ਵਿੱਚੋਂ ਪਾਣੀ ਕੱਢਿਆ ਭਾਈ ਰਣ ਸਿੰਘ ਭਾਈ ਦਇਆ ਸਿੰਘ ਜਲ ਛਕਣ ਲੱਗੇ ਜਦੋਂ ਇੰਨੇ ਕੁ ਬੋਲ ਹੋਏ ਭਾਈ ਰਣ ਸਿੰਘ ਨੇ ਵੀ ਉੱਤਰ ਇਸੇ ਪ੍ਰਕਾਰ ਦੇ ਦਿੱਤਾ
ਦੋਹਰਾ ਸੋ ਸੁਨ ਰੰਗੜਨ ਨੈ ਤਬੈ ਦੀਨੀ ਛਲਕ ਚਲਾਏ
ਖਲੋਤੇ ਸਨ ਉੱਚੀ ਥਾਂ ਤੇ ਰੰਗੜਾ ਨੇ ਦੂਰੋਂ ਉਸ ਥਾਂ ਤੋਂ ਬੰਦੂਕ ਦਾ ਵਾਰ ਫਾਇਰ ਉਹਨਾਂ ਨੇ ਕਰ ਦਿੱਤਾ
ਤਾਰਾ ਸਿੰਘ ਕੇ ਸਿੰਘ ਕੋ ਲੱਗੀ ਸੋ ਗੋਲੀ ਆਏ
ਭਾਈ ਤਾਰਾ ਸਿੰਘ ਜੀ ਕਹਿਬਾ ਬੜੇ ਉਹ ਸਨ ਜਿਹੜੇ ਗੁਰੂ ਕੇ ਪਿਆਰ ਵਾਲੇ ਤੇ ਬੜੇ ਜੁਝਾਰੂ ਸਿੱਖ ਭਾਈ ਤਾਰਾ ਸਿੰਘ ਜੀ ਕਹਿਬਾ ਉਹਨਾਂ ਦੇ ਜਥੇ ਦੇ ਇੱਕ ਸਿੰਘ ਨੂੰ ਆਣ ਕੇ ਗੋਲੀ ਲੱਗੀ।
ਤਾਰੇ ਸਿੰਘ ਸੁਣ ਅੱਗ ਲੱਗੀ, ਵਖਤ ਪਹੁੰਚਿਓ ਆਏ।
ਜਦੋਂ ਆਏ ਉਹਨਾਂ ਨੇ ਕਿਹਾ ਵੀ ਗੱਲ ਕੀ ਹੋਈ, ਵੀ ਆਪਾਂ ਤੇ ਜਾ ਰਹੇ ਨੇ, ਬਾਕੀ ਜਥਾ ਸਾਰਾ ਆਪਣਾ ਤਾਂ ਅਗਾਂਹ ਚਲਾ ਗਿਆ, ਵੀ ਹੁਣ ਗੱਲ ਕੀ ਬਣੀ। ਤਾਰਾ ਸਿੰਘ ਕਹਿਬਾ ਪਿਛਾ ਨੂੰ ਆ ਗਏ, ਵੀ ਗੱਲ ਕੀ ਬਣੀ, ਆਪਾਂ ਤਾਂ ਜਾ ਰਹੇ ਸਾਂ, ਆਪਾਂ ਤਾਂ ਰਸਤੇ ਵਿੱਚ ਰੁਕੇ ਤੱਕ ਨਹੀਂ, ਇਹ ਗੱਲ ਕੀ ਬਣੀ। ਜਦੋਂ ਤਾਰਾ ਸਿੰਘ ਕਹਿਬਾ ਨੂੰ ਜਦੋਂ ਪਿੱਛੋਂ ਜਾ ਕੇ ਪਤਾ ਲੱਗਾ ਵੀ ਆਪਣੇ ਇੱਕ ਜਥੇ ਦੇ ਸਿੰਘ ਨੂੰ ਗੋਲੀ ਲੱਗੀ ਹੈ।
ਕੜਵੇ ਵਾਲਨ ਸਭ ਕਹੀ ਪਾਂਬੜ ਦਿਓ ਮਚਾਏ।
ਹੁਣ ਜਦੋਂ ਰਣ ਸਿੰਘ ਭਾਈ ਦਇਆ ਸਿੰਘ ਘੜੂਏ ਵਾਲੇ ਸਰਦਾਰਾਂ ਨੇ ਆਣ ਕੇ ਸਾਰੀ ਗੱਲ ਦੱਸੀ ਵੀ ਇਸਦਾ ਜਲ ਛਕਣ ਲੱਗੇ ਵੀ ਅੱਗੋ ਇਹ ਮੂਰਖਾਂ ਨੇ ਆ ਮੂਰਖ ਬਚਨ ਕੀਤੇ ਹਨ।
ਚੌਪਈ ਘੜੂਏ ਵਾਲਨ ਆਖੀ ਵਹੀ,
ਸਾਰੀ ਬਾਤ ਘੜੂਏ ਵਾਲਿਆਂ ਨੇ ਦੱਸ ਦਿੱਤੀ।
ਸੀੜ ਘੁਮਾਏ ਜੋ ਰੰਗੜਨ ਕਹੀ,
ਜਿਹੜਾ ਉਹਨਾਂ ਨੇ ਰੱਸਾ ਘੁਮਾ ਕੇ ਰੰਗੜਾ ਨੇ ਦੁਸ਼ਟ ਪਾਪੀਆਂ ਨੇ ਜਿਹੜਾ ਸ਼ਬਦ ਕਿਹਾ ਸੀ।
ਗੁਰੂ ਪੁੱਤਰਨ ਕੇ ਨਾਮ ਸੁਣਾਏ,
ਗੁਰੂ ਦੇ ਪੁੱਤਰਾਂ ਦਾ ਨਾਮ ਲੈ ਕੇ, ਸਤਿਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਸਹਿਬਜ਼ਾਦਿਆਂ ਦਾ ਨਾਮ ਲੈ ਕੇ,
ਅਗਨ ਉਪਰ ਜਿਮ ਕ੍ਰਿਤ ਡੁਲਾਏ।
ਤਾਰਾ ਸਿੰਘ ਕਹਿਬਾ ਨੇ ਜਿਵੇਂ ਇੰਨੀ ਗੱਲ ਸੁਣੀ ਜਿਵੇਂ ਅੱਗ ਦੇ ਉੱਪਰ ਕੋਈ ਘਿਓ ਪਾਵੇ, ਇਸ ਪ੍ਰਕਾਰ ਜਿਹੜੇ ਭਾਈ ਰਣ ਸਿੰਘ ਦੇ ਬੋਲ ਸਨ ਤਾਰਾ ਸਿੰਘ ਕਹਿਬਾ ਦੇ ਉੱਪਰ ਇਸ ਪ੍ਰਕਾਰ ਲੱਗੇ ਹਨ।
ਸੁਨਤ ਪਾਸ ਤੇ ਸਭ ਸਿੰਘ ਬੋਲੇ,
ਜਿਹਨੇ ਕੋਲ ਗੁਰੂ ਕੇ ਸਿੱਖ ਸਨ,
ਜਨ ਬਰੂਦ ਤਹਿ ਕੁੱਪੇ ਡੋਲੇ,
ਅੱਗ ਦੇ ਉੱਪਰ ਬਰੂਦ ਦੇ ਕੁੱਪੇ ਕੋਈ ਡੋਲ ਦਵੇ,
ਤਾਰਾ ਸਿੰਘ ਕੋ ਸੋਖ ਤੇ ਆਈ।
ਤਾਰਾ ਸਿੰਘ ਨੂੰ ਉਸੇ ਤਰ੍ਹਾਂ ਜਦੋਂ ਇੰਨੀ ਗੱਲ ਸੁਣੀ ਉਹਨਾਂ ਨੂੰ ਜੋਸ਼ ਚੜ ਗਿਆ।
ਸੁਥਰੀ ਉਨ ਦਈ ਤੁਰਤ ਵਜਾਈ,
ਉਹਨਾਂ ਨੇ ਕੋਦਾਂ ਭਾਵ ਤੁਰਤ ਨਗਾਰੇ ਇਤਿਆਦਕ ਵਜਾ ਦਿੱਤੇ।
ਮਾਰ ਮਾਰ ਕਰ ਕਾਲੋ ਬੋਲੇ,
ਕਹਿੰਦੇ ਹੁਣ ਨੀ ਵੇਖਣਾ ਗਿਲਜੀਏ ਆਉਣ, ਕੌਣ ਆਏ ਸਰਹੰਦੋਂ ਕਿੰਨੀ ਫੌਜ ਆਏ, ਹੁਣ ਨੀ ਵੇਖਣਾ, ਹੁਣ ਬਸ ਇਹਨਾਂ ਦੇ ਨਾਲ ਦੋ ਹੱਥ ਕਰਨੇ ਹਨ।
ਵਜਾਏ ਨਗਾਰੇ ਫਿਰ ਝੰਡੇ ਖੋਲੇ,
ਉਹਨਾਂ ਉਸੇ ਤਰ੍ਹਾਂ ਜਦੋਂ ਜਾ ਰਹੇ ਸਨ ਨਗਾਰੇ ਵਜਾ ਦਿੱਤੇ, ਝੰਡੇ ਭਾਵ ਫਰੇ ਉਹਨਾਂ ਨੇ ਖੋਲ ਦਿੱਤੇ ਹਨ।
ਘੜੂਏ ਵਾਲਨ ਤਬ ਲੱਗ ਗਯੋ ਦਾਇਓ,
ਫਿਰ ਜਿੰਨੇ ਘੜੂਏ ਵਾਲੇ ਹੋਰ ਸਨ, ਕਿਉਂਕਿ ਉਹਨਾਂ ਦਾ ਵਿੱਚ ਆਪਣਾ ਵੀ ਸੀ, ਉਹਨਾਂ ਨੇ ਜਦੋਂ ਵੇਖਿਆ ਸੀ ਵੀ ਰੰਗੜ ਕਿੰਨੇ ਪਾਪੀ ਲੋਕ ਨੇ, ਘੜੂਏ ਵਾਲੇ ਪਿੰਡਾਂ ਸਾਰਾ ਪਿੰਡ ਭਾਵ ਉੱਠ ਕੇ ਆ ਗਿਆ।
ਮਾਰ ਮਾਰ ਕਰ ਰੋਲੋ ਮਚਾਇਓ,
ਮਾਰਦਿਆਂ ਮਾਰਦਿਆਂ ਭਾਵ ਇੱਕੋ ਦਮ ਰੌਲਾ ਉਸ ਥਾਂ ਤੇ ਉੱਚੀ ਪੈ ਗਿਆ।
ਜੱਸਾ ਸਿੰਘ ਪੈ ਸਿੰਘ ਕਲਾਇਓ,
ਇਹਨੇ ਨੂੰ ਪਿੱਛੋਂ ਕਿਸੇ ਨੇ ਤੇਜ ਘੋੜੇ ਵਾਲੇ ਨੂੰ ਅੱਡੀ ਦੇ ਕੇ ਤੇ ਨਾਲ ਉਹਨਾਂ ਨੂੰ ਕਿਹਾ ਜਾ ਤੁਸੀਂ ਜਾ ਕੇ ਭਾਈ ਜੱਸਾ ਸਿੰਘ ਨੂੰ ਰੋਕੋ, ਜਿਹੜਾ ਅਗਾਂਹ ਨੂੰ ਲੰਘ ਗਏ ਹਨ, ਕੁਰਾਲੀ ਵਾਲੇ ਪਾਸੇ ਨੂੰ ਜਿਹੜੇ ਅਗਾਂਹ ਨੂੰ ਜਾ ਰਹੇ ਨੇ। ਉਹਨਾਂ ਜਾ ਭਾਈ ਜੱਸਾ ਸਿੰਘ ਨੂੰ ਸੁਨੇਹਾ ਦਿੱਤਾ ਵੀ ਪਿੱਛੇ ਤਾਂ ਆਹ ਗੱਲ ਵਾਪਰ ਗਈ ਹੈ ਆਪਣੇ ਜਥੇ ਵਿੱਚ।
ਕਰਾਇਓ ਡੇਰਾਇਆ ਅੱਗੇ ਨਾ ਜਾਇਓ,
ਕਹਿੰਦੇ ਭਾਈ ਜੱਸਾ ਸਿੰਘ ਅਗਾਂਹ ਨਾ ਜਾਈ, ਹੁਣ ਤੁਸੀਂ ਸਾਰੇ ਪਿਛਾ ਨੂੰ ਮੁੜ ਕੇ ਆਓ, ਪਿੱਛੇ ਤਾਂ ਆਹ ਗੱਲ ਬਣ ਗਈ ਹੈ।
ਪਾਸ ਚੜਤ ਸਿੰਘ ਆਪਸ ਪਹੁੰਚਿਓ,
ਇਹਨੇ ਨੂੰ ਭਾਈ ਚੜਤ ਸਿੰਘ ਸੁਕਰ ਚੱਕੀਆਂ ਮਿਸਲ ਵਾਲੇ ਉਹ ਵੀ ਪਿਛਾ ਨੂੰ ਆ ਗਏ।
ਮਾਰੋ ਮਰੰਡੈ ਅਬ ਬਨੈ ਨ ਮੋਚਿਓ,
ਕਹਿੰਦੇ ਹੁਣ ਨਾ ਸੋਚਿਓ ਕੁਛ ਵੀ, ਹੁਣ ਆਓ, ਹੁਣ ਮਰਿੰਡੇ ਨੂੰ ਆਪਾਂ ਫੜ ਕੇ ਮਰੁੰਡ ਦਈਏ, ਆਪਾਂ ਹੁਣ ਇਸ ਮਰਿੰਡੇ ਸ਼ਹਿਰ ਜਿੰਨੇ ਦੁਸ਼ਟ ਰੰਗੜ ਪਾਪੀ ਇਤਿਆਦਕ ਹਨ, ਕਹਿੰਦੇ ਆਪਾਂ ਇਹਨਾਂ ਨੂੰ ਆਣ ਕਰਕੇ ਸਾਧ ਸੰਗਤ ਜੋ ਸੋਧਾ ਲਾਉਣਾ ਹੈ। ਜਿਸ ਪ੍ਰਕਾਰ ਭਾਈ ਸ਼ਾਮ ਸਿੰਘ, ਭਾਈ ਕਰੋੜਾ ਸਿੰਘ, ਭਾਈ ਜੱਸਾ ਸਿੰਘ, ਭਾਈ ਚੜਤ ਸਿੰਘ, ਜਿਸ ਪ੍ਰਕਾਰ ਫਿਰ ਉਹਨਾਂ ਨੇ ਆਣ ਕਰਕੇ ਸੋਧਾ ਲਾਇਆ, ਉਹ ਆਪਾਂ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਸਾਧ ਸੰਗਤ ਜੋ ਸਰਵਣ ਕਰਾਂਗੇ। ਸੋ ਇਤਨੀਆਂ ਬੇਨਤੀਆਂ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਕਥਾ ਦੀ ਸਮਾਪਤੀ ਹੈ। ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਸਤ ਬੁੱਧੀ ਸਮਤ ਪ੍ਰਦਾਨ ਕਰਨ। ਇਤਨੀਆਂ ਬੇਨਤੀਆਂ ਸਾਧ ਸੰਗਤ ਜੀ ਉਹ ਪ੍ਰਵਾਨ ਕਰਨੀਆਂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ चुत ही पार ब्रह्म
अगनासी अगनास
हे पूरण हे सर्वम
दुख पंजन गुणदास
हे संगी हे निरंकार
हे निर्गुण सब टेक
हे गोविंद हे गुण निदान
जाकै सदा विवेक
हे परम पर हर हरि
हे होवन हार
हे संत कै सदा संग
दाराया
ठाकुर हो दास रूप
मैं निर्गुण गुण नहीं गो
नानक दीजा नाम नान
राखो ही है परो
आई प्रभु शरणागति
कृपा निद दया।